ਜੋਨਾ ਉਹਦਾ ਚਾਰ ਬਾਪ ਉਹਦੀ ਅਖੀਰ ਅੱਜ ਤੱਕ ਪਰਮੇਸ਼ੁਰ ਜੋ ਪ੍ਰਵਾਹ ਕਰਦਾ ਹੈ ਭਾਵੇਂ ਅਸੀਂ ਨਹੀਂ ਕਰਦੇ। ਅੱਜ ਦੁਨੀਆਂ ਵਿੱਚ ਕੱਟੜਤਾ ਅਤੇ ਪੱਖਪਾਤ ਜ਼ਿੰਦਾ ਹੈ ਅਤੇ ਇਹ ਕੋਈ ਨਵੀਂ ਗੱਲ ਨਹੀਂ ਹੈ। ਹੋ ਸਕਦਾ ਕਿ ਤੁਸੀਂ ਕਤਰ ਵਿੱਚ ਵਿਸ਼ਵ ਕੱਪ ਦੀ ਆਲੋਚਨਾ ਦੀ ਲਗਾਤਾਰ ਜਾਣਕਾਰੀ ਰੱਖ ਰਹੇ ਹੋ। ਦੇਸ਼ ਵਿੱਚ ਜਿਣਸੀ ਘੱਟ ਗਿਣਤੀਆਂ ਦੇ ਦਮਨ ਦੀ ਕਾਫ਼ੀ ਕਵਰੇਜ ਕੀਤੀ ਗਈ ਹੈ ਅਤੇ ਕੁਝ ਭਿਆਨਕ ਸਥਿਤੀਆਂ ਦੀ ਕਵਰੇਜ ਕੀਤੀ ਗਈ ਜਿਹਦੇ ਵਿੱਚ ਜਿਹੜੇ ਪ੍ਰਵਾਸੀ ਕਾਮੇ ਉਹ ਮੌਜੂਦ ਹੋਣ ਲਈ ਮਜਬੂਰ ਹਨ। ਇੱਕ ਗੱਲ ਜਿਸ ਬਾਰੇ ਬਹੁਤ ਘੱਟ ਦੱਸਿਆ ਗਿਆ ਹੈ ਉਹ ਹੈ ਦੇਸ਼ ਵਿੱਚ ਈਸਾਈਆਂ ਦਾ ਭਿਆਨਕ ਦਮਨ। ਮੈਨੂੰ ਲੱਗਦਾ ਹੈ ਕਿ ਈਸਾਈਆਂ ਲਈ ਦੁਨੀਆ ਦਾ 18ਵਾਂ ਸਭ ਤੋਂ ਦਮਨਕਾਰੀ ਦੇਸ਼ ਹੈ। ਮੈਂ ਜਾਣਦਾ ਹਾਂ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਇੱਥੇ ਸਕੋਟਲੈਂਡ ਵਿੱਚ ਨਸਲਵਾਦ ਦਾ ਸ਼ਿਕਾਰ ਹੋਏ ਹੋਣਗੇ ਅਤੇ ਤੁਹਾਡੀ ਚਮੜੀ ਦੇ ਰੰਗ ਦੇ ਕਾਰਨ ਜਾਂ ਤੁਹਾਡੇ ਲਹਿਜ਼ੇ ਦੇ ਕਾਰਨ ਤੁਹਾਡੇ ਨਾਲ ਬੁਰਾ ਸਲੂਕ ਕੀਤਾ ਗਿਆ ਹੈ। ਅਸੀਂ ਇਹ ਦਿਖਾਵਾ ਕਰਨਾ ਪਸੰਦ ਕਰਦੇ ਹਾਂ ਕਿ ਸਕੋਟਲੈਂਡ ਵਿੱਚ ਪੱਖਪਾਤ ਕੋਈ ਸਮੱਸਿਆ ਨਹੀਂ ਹੈ, ਪਰ ਇਹ ਹੈ, ਇੱਕ ਦਿਖਾਵਾ ਕੀਤਾ ਜਾਂਦਾ। ਇੱਥੇ ਪਿਛਲੇ ਕੁਝ ਦਹਾਕਿਆਂ ਵਿੱਚ ਬਹੁਤ ਵੱਡੀ ਤਰੱਕੀ ਹੋਈ ਹੈ, ਪਰ ਇਹ ਸ਼ਾਇਦ ਪਹਿਲਾਂ ਨਾਲੋਂ ਬਿਹਤਰ ਆ, ਪਰ ਅਜੇ ਵੀ ਬਹੁਤ ਵੱਖ ਵੱਖ ਰੂਪਾਂ ਵਿੱਚ ਇਹ ਮੌਜੂਦ ਹੈ। ਪਰ ਇਹ ਸਿਰਫ ਇੱਕ ਪੱਛਮੀ ਗੋਰੇ ਲੋਕਾਂ ਦੀ ਹੀ ਸਮੱਸਿਆ ਨਹੀਂ ਹੈ। ਭਾਰਤ ਵਿੱਚ ਹਿੰਦੂ ਰਾਸ਼ਟਰਵਾਦ ਘੱਟ ਗਿਣਤੀਆਂ ਲਈ ਵੱਧਦਾ ਖਤਰਾ ਬਣਦਾ ਜਾ ਰਿਹਾ ਹੈ। ਤੁਸੀਂ ਇਸ ਸਮੇਂ ਚੀਨ ਵਿੱਚ ਉਈਗਰ ਨਹੀਂ ਬਣਨਾ ਚਾਹੋਗੇ ਅਤੇ ਤੁਹਾਡੇ ਵਿੱਚੋਂ ਜਿਹੜੇ ਈਰਾਨ ਤੋਂ ਹਨ ਉਹ ਜਾਣਦੇ ਹਨ ਕਿ ਕੁਰਦਾਂ ਅਤੇ ਫਾਰਸੀਆਂ ਵਿੱਚ ਵਿਚਕਾਰ ਮੁਸ਼ਕਲਾਂ ਬਹੁਤ ਹਨ। ਪੱਖਪਾਤ ਅਤੇ ਕੱਟੜਤਾ ਅਜਿਹੀ ਚੀਜ਼ ਹੈ ਜੋ ਹਰ ਸਮਾਜ ਨੂੰ ਕਿਸੇ ਨਾ ਕਿਸੇ ਹੱਦ ਤੱਕ ਪ੍ਰਭਾਵਿਤ ਕਰਦੀ ਹੈ, ਪਰ ਇਹ ਕਿਸੇ ਇਹ ਪਰਮੇਸ਼ੁਰ ਦੇ ਨਵੇਂ ਰਾਜ ਦੇ ਸਮਾਜ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ। ਕੱਟੜਤਾ ਦੁਆਰਾ ਪ੍ਰੇਰਿਤ ਕੱਟੜਤਾ ਅਤੇ ਨਫ਼ਰਤ ਕੋਈ ਨਵੀਂ ਗੱਲ ਨਹੀਂ ਹੈ। ਅਸਲ ਵਿੱਚ ਇਹ ਉਹੀ ਹੈ ਜੋ ਯੋਨਾ 4 ਵਿੱਚ ਅਸੀਂ ਦੇਖਦੇ ਹਾਂ। ਯੋਨਾ ਦੀ ਕੱਟੜਤਾ ਦਾ ਪਰਦਾਫਾਸ਼ ਕੀਤਾ ਜਾ ਰਿਹਾ ਸੀ ਅਤੇ ਯੋਨਾ ਨੂੰ ਪਰਮੇਸ਼ੁਰ ਦੇ ਦਿਆਂ ਨੂੰ ਨਿਗਲਣਾ ਔਖਾ ਲੱਗ ਰਿਹਾ ਸੀ ਅਤੇ ਅਸੀਂ ਦੇਖ ਰਹੇ ਹਾਂ ਕਿ ਰੱਬ ਦੇ ਲੋਕ ਵੀ ਕੱਟੜ ਅਤੇ ਪੱਖਪਾਤੀ ਹੋ ਸਕਦੇ ਹਨ। ਅਸੀਂ ਯੋਨਾ ਦੀ ਕਿਤਾਬ ਦਾ ਨਿਰੰਤਰ ਅਧਿਐਨ ਕਰ ਰਹੇ ਹਾਂ, ਪਰ ਇਸ ਤੋਂ ਪਹਿਲਾਂ ਕਿ ਅਸੀਂ ਇਸ ਆਖਰੀ ਅਧਿਆਇ ਨੂੰ ਵੇਖੀਏ, ਮੈਨੂੰ ਇਸ ਨੂੰ ਜਲਦੀ ਨਾਲ ਸੰਖੇਪ ਕਰਨ ਦਿਓ ਤਾਂ ਜੋ ਅਸੀਂ ਦੇਖ ਸਕੀਏ ਕਿ ਅਧਿਆਇ 4 ਕਿੱਥੇ ਕੁ ਫਿੱਟ ਹੁੰਦਾ ਹੈ। ਅਮਿਤਾਈ ਦਾ ਪੁੱਤਰ ਯੋਨਾ ਇੱਕ ਅਸਲੀ ਨਬੀ ਸੀ ਜੋ ਲਗਭਗ 780 ਈਸਾ ਪੂਰਵ ਯਰੂਬਾਮ 2 ਦੇ ਰਾਜ ਦੇ ਦੌਰਾਨ ਰਹਿੰਦਾ ਸੀ ਅਤੇ ਭਵਿੱਖਬਾਣੀ ਕਰਦਾ ਸੀ। ਅਸੀਂ 2 ਰਾਜਿਆਂ 14 ਬਾਪ ਦੀ 25 ਆਦਿ ਵਿੱਚ ਪੜ੍ਹਦੇ ਹਾਂ ਕਿ ਇਹ ਯੋਨਾ ਹੀ ਸੀ ਜਿਸ ਨੇ ਉੱਤਰੀ ਰਾਜ ਦੇ ਮਹਾਨ ਵਿਸਤਾਰ ਦੀ ਭਵਿੱਖਬਾਣੀ ਕੀਤੀ ਸੀ ਅਤੇ ਉਸ ਭਵਿੱਖਬਾਣੀ ਤੋਂ ਬਾਅਦ ਇਜ਼ਰਾਇਲ ਇੰਨਾ ਵਧਿਆ ਕਿ ਯਰੂਬਾਮ 2 ਦੇ ਸਾਲਾਂ ਨੂੰ ਇਸਰਾਇਲ ਦੇ ਸੁਨਹਿਰੀ ਸਾਲਾਂ ਵਜੋਂ ਜਾਣਿਆ ਜਾਂਦਾ ਹੈ। ਉਹ ਆਰਥਿਕ ਅਤੇ ਫੌਜੀ ਖੇਤਰ ਵਿੱਚ ਸੁਨਹਿਰੀ ਸਨ, ਪਰ ਅਧਿਆਤਮਿਕਤਾ ਦੇ ਮਾਮਲੇ ਵਿੱਚ ਉਹ ਦਿਵਾਲੀਏ ਹੋ ਚੁੱਕੇ ਸਨ। ਯੋਨਾ ਦੀ ਕਿਤਾਬ ਯੋਨਾ ਨੂੰ ਪਰਮੇਸ਼ੁਰ ਦੇ ਹੁਕਮ ਨਾਲ ਸ਼ੁਰੂ ਹੁੰਦੀ ਹੈ ਕਿ ਉਹ ਜਾ ਕੇ ਦੁਸ਼ਟ ਨਿਨਵਾ ਦੇ ਵਿਰੁੱਧ ਭਵਿੱਖਬਾਣੀ ਕਰੇ, ਪਰ ਯਹੋਵਾ ਦੀ ਇੱਛਾ ਨੂੰ ਪੂਰਾ ਕਰਨ ਲਈ ਪੂਰਬ ਵੱਲ ਜਾਣ ਦੀ ਬਜਾਏ ਯੋਨਾ ਨੇ ਪਰਮੇਸ਼ੁਰ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਇੱਕ ਜਹਾਜ਼ ਵਿੱਚ ਸਵਾਰ ਹੋ ਕੇ ਤਰਸ਼ੀਸ਼ ਵੱਲ ਚੱਲ ਪਿਆ ਜੋ ਕਿ ਉਲਟ ਦਿਸ਼ਾ ਵਿੱਚ ਸੀ। ਉਹ ਪ੍ਰਭੂ ਦੀ ਹਜ਼ੂਰੀ ਤੋਂ ਦੂਰ ਹੋਣਾ ਚਾਹੁੰਦਾ ਸੀ ਅਤੇ ਉਸਨੇ ਸੋਚਿਆ ਕਿ ਉਹ ਦੌੜ ਕੇ ਪ੍ਰਾਪਤ ਕਰ ਸਕਦਾ ਹੈ। ਪਰਮੇਸ਼ੁਰ ਨੇ ਇੱਕ ਬਹੁਤ ਵੱਡਾ ਤੂਫਾਨ ਭੇਜਿਆ ਜਿਸ ਨੇ ਜਹਾਜ਼ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਅਤੇ ਮੂਰਤੀ ਪੂਜਕ ਮਲਾਹਾ ਨੇ ਆਪਣੇ ਦੇਵਤਿਆਂ ਨੂੰ ਪ੍ਰਾਰਥਨਾ ਕਰਕੇ ਪ੍ਰਤੀਕਿਰਿਆ ਕੀਤੀ। ਕਪਤਾਨ ਨੇ ਜਾ ਕੇ ਸੌਂ ਰਹੇ ਯੋਨਾ ਨੂੰ ਜਗਾਇਆ ਅਤੇ ਉਸਨੂੰ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਨ ਲਈ ਕਿਹਾ। ਮਲਾਹਾ ਨੇ ਪਤਾ ਲਗਾਉਣ ਲਈ ਪਰਚੀਆਂ ਪਾਈਆਂ ਕਿ ਭਿਆਨਕ ਬਿਪਤਾ ਕਿਸ ਦੀ ਗਲਤੀ ਸੀ ਅਤੇ ਪਰਚੀ ਨੇ ਯੋਨਾ ਵੱਲ ਇਸ਼ਾਰਾ ਕੀਤਾ। ਉਸਨੇ ਕਬੂਲ ਕੀਤਾ ਕਿ ਉਹ ਆਪਣੇ ਪਰਮੇਸ਼ੁਰ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਜੋ ਸਮੁੰਦਰ ਅਤੇ ਜ਼ਮੀਨ ਦਾ ਨਿਰਮਾਤਾ ਸੀ ਅਤੇ ਉਸਨੇ ਉਸਨੂੰ ਸਮੁੰਦਰ ਵਿੱਚ ਸੁੱਟਣ ਲਈ ਕਿਹਾ, ਪਰ ਮੂਰਤੀ ਪੂਜਕ ਮਲਾਹਾ ਨੇ ਆਪਣੇ ਆਪ ਨੂੰ ਮੁਸੀਬਤ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਅਤੇ ਅੰਤ ਵਿੱਚ ਉਹ ਯੋਨਾ ਨੂੰ ਜਹਾਜ਼ ਵਿੱਚੋਂ ਸੁੱਟਣ ਲਈ ਰਾਜ਼ੀ ਹੋ ਗਏ। ਜਿਵੇਂ ਹੀ ਉਹਨਾਂ ਨੇ ਕੀਤਾ, ਤੂਫਾਨ ਰੁਕ ਗਿਆ। ਝੂਠੇ ਮਲਾਹਾ ਨੇ ਇੱਕ ਸੱਚੇ ਪਰਮੇਸ਼ੁਰ ਦੀ ਉਸਤਤ ਕੀਤੀ ਅਤੇ ਉਸਨੂੰ ਬਲੀਦਾਨ ਦਿੱਤਾ ਅਤੇ ਪਰਮੇਸ਼ੁਰ ਨੇ ਇੱਕ ਵੱਡੀ ਮੱਛੀ ਭੇਜੀ ਜਿਸ ਨੇ ਯੋਨਾ ਨੂੰ ਨਿਗਲ ਲਿਆ। 3 ਦਿਨ ਅਤੇ ਰਾਤਾਂ ਦੇ ਬਾਅਦ ਜਿਸ ਵਿੱਚ ਯੋਨਾ ਨੇ ਉਸ ਨੂੰ ਡੁੱਬਣ ਤੋਂ ਬਚਾਉਣ ਲਈ ਪਰਮੇਸ਼ੁਰ ਦੀ ਉਸਤਤ ਦਾ ਇੱਕ ਜ਼ਬੂਰ ਲਿਖਿਆ, ਮੱਛੀ ਜ਼ਮੀਨ ਉੱਤੇ ਪਹੁੰਚ ਗਈ ਅਤੇ ਯੋਨਾ ਨੂੰ ਉਲਟੀ ਕਰ ਬਾਹਰ ਸੁੱਟ ਦਿੱਤਾ। ਪਰਮੇਸ਼ੁਰ ਨੇ ਯੋਨਾ ਨੂੰ ਦੂਜਾ ਮੌਕਾ ਦਿੱਤਾ ਅਤੇ ਉਸਨੂੰ ਨਿਨਵਾ ਜਾਣ ਲਈ ਦੁਬਾਰਾ ਕਿਹਾ। ਇਸ ਵਾਰ ਉਹ ਗਿਆ ਅਤੇ ਉਸ ਭਵਿੱਖਬਾਣੀ ਦੇ ਇੱਕੋ ਇੱਕ ਸ਼ਬਦ ਇਹ ਹਨ, ਅਜੇ ਵੀ 40 ਦਿਨ ਹਨ ਅਤੇ ਨਿਨਵਾ ਨੂੰ ਤਬਾਹ ਕਰ ਦਿੱਤਾ ਜਾਵੇਗਾ, 3:4 ਆਇਤ। ਇਸ 'ਤੇ ਵਿਸ਼ਵਾਸ ਕਰੋ ਨਾ ਕਰੋ, ਨਿਨਵੇ ਦੇ ਲੋਕਾਂ ਨੇ ਤੌਬਾ ਕੀਤੀ, ਉਹਨਾਂ ਨੇ ਵਰਤ ਰੱਖੇ, ਪ੍ਰਾਰਥਨਾ ਅਤੇ ਤੌਬਾ ਕੀਤੀ ਅਤੇ ਪਰਮੇਸ਼ਰ ਨੇ ਉਹਨਾਂ ਨੂੰ ਤਿਆਗ ਦਿੱਤਾ। ਇੱਥੇ ਕੁਝ ਕਿਸਮ ਦੀ ਅਧਿਆਤਮਿਕ ਵਿਧਾਰੀ ਸੀ ਅਤੇ ਪਰਮੇਸ਼ਰ ਨੇ ਉਹ ਤਬਾਹੀ ਨਹੀਂ ਲਿਆਂਦੀ ਜਿਸ ਦੀ ਭਵਿੱਖਬਾਣੀ ਕੀਤੀ ਗਈ ਸੀ। ਫਿਰ ਅਸੀਂ ਇਸ ਕਿਤਾਬ ਵਿੱਚ ਬਿਨਾਂ ਸ਼ੱਕ ਸਭ ਤੋਂ ਬਦਸੂਰਤ ਦ੍ਰਿਸ਼ 'ਤੇ ਆਉਂਦੇ ਹਾਂ। ਅਸੀਂ ਉਸ ਬਿੰਦੂ 'ਤੇ ਆਉਂਦੇ ਹਾਂ ਜਿੱਥੇ ਯੋਨਾ ਦੇ ਦਰਜੇ ਦੇ ਪੱਖਪਾਤ ਦਾ ਪਰਦਾਫਾਸ਼ ਹੁੰਦਾ ਹੈ, ਉਸਦੀ ਨਸਲਵਾਦ ਦਾ ਖੁਲਾਸਾ ਹੁੰਦਾ ਹੈ ਅਤੇ ਉਸਦੇ ਦਿਲ ਦੀ ਸਥਿਤੀ ਸਾਰਿਆਂ ਲਈ ਵੇਖਣ ਲਈ ਹੈ। ਸਾਨੂੰ ਪਤਾ ਲੱਗਦਾ ਹੈ ਕਿ ਉਸਦਾ ਦਿਲ ਰੱਬ ਵਾਂਗ ਪਿਆਰ ਕਰਨ ਲਈ ਬਹੁਤ ਛੋਟਾ ਹੈ ਅਤੇ ਜਦੋਂ ਉਹ ਪ੍ਰਵਾਹ ਨਹੀਂ ਕਰਦਾ ਤਾਂ ਵੀ ਰੱਬ ਜਿਹੜਾ ਆ ਸਾਡਾ ਪ੍ਰਵਾਹ ਕਰਦਾ ਹੈ। ਹੁਣ ਇੱਥੇ 3 ਚੀਜ਼ਾਂ ਜੋ ਮੈਂ ਚਾਹੁੰਦਾ ਕਿ ਅੱਜ ਸਵੇਰੇ ਅਸੀਂ ਇਸ ਹਵਾਲੇ ਵਿੱਚ ਜਿਨ੍ਹਾਂ ਦੇ ਉੱਤੇ ਅਸੀਂ ਵਿਚਾਰ ਕਰਨਾ ਚਾਹੁੰਦੇ ਹਾਂ। ਪਹਿਲੀ ਜਿਹੜੀ ਹੈ ਉਹ ਹੈ ਪਰਮੇਸ਼ੁਰ ਦੇ ਲੋਕਾਂ ਵਿੱਚ ਪੱਖਪਾਤ ਹੋ ਸਕਦਾ ਆ, ਆਇਤ 1-4। ਦੂਜਾ, ਪਰਮਾਤਮਾ ਦੇ ਲੋਕਾਂ ਵਿੱਚ ਪ੍ਰਾਥਮਿਕਤਾਵਾਂ ਜਿਹੜੀਆਂ ਤਿੱਖੀਆਂ ਹੋ ਸਕਦੀਆਂ ਹਨ, ਸਾਡੀਆਂ ਪ੍ਰਾਇਓਰਟੀਆਂ ਜਿਹੜੀਆਂ ਆ ਉਹ ਜਿਹੜੀਆਂ ਤੇਜ਼ ਹੋ ਸਕਦੀਆਂ, ਆਇਤ 4-8 ਵਿੱਚ। ਅਤੇ 3 ਜਿਹੜੀ ਗੱਲ ਆ ਉਹ ਹੈ ਸਾਰੀਆਂ ਕੌਮਾਂ ਪ੍ਰਤੀ ਹਮਦਰਦੀ ਦਿਖਾਈ ਜਾਣੀ ਚਾਹੀਦੀ ਹੈ, ਆਇਤ 9-11 ਦੇ ਵਿੱਚ। ਸੋ ਪਹਿਲੀ ਜਿਹੜੀ ਹੈ ਪਰਮੇਸ਼ੁਰ ਦੇ ਲੋਕਾਂ ਵਿੱਚ ਪੱਖਪਾਤ ਹੋ ਸਕਦਾ ਆ, ਆਇਤ 1-3। ਅਧਿਆਇ 3 ਵਿੱਚ ਪ੍ਰਭੂ ਦੇ ਸ਼ਬਦ ਦੇ ਜਵਾਬ ਵਿੱਚ ਅਸੀਂ ਨਿਨਵਾ ਦੇ ਰਾਜਿਆਂ ਨੂੰ ਤੌਬਾ ਕਰਦੇ ਦੇਖਦੇ ਹਾਂ। ਯੋਨਾ ਦੇ ਵਚਨ ਦੇ ਪ੍ਰਚਾਰ ਦੇ ਜਵਾਬ ਵਿੱਚ ਅਸੀਂ ਰਾਸ਼ਟਰੀ ਸੋਗ ਅਤੇ ਤੌਬਾ ਦੇਖਦੇ ਹਾਂ। ਇਸ ਖੁਸ਼ਖਬਰੀ ਦੀ ਸਫਲਤਾ ਲਈ ਯੋਨਾ ਦਾ ਕੀ ਜਵਾਬ ਸੀ? ਖੈਰ, ਆਇਤ 1 ਸਾਨੂੰ ਦੱਸਦੀ ਹੈ, ਪਰ ਇਸ ਨੇ ਯੋਨਾ ਨੂੰ ਬਹੁਤ ਨਾਰਾਜ਼ ਕੀਤਾ ਅਤੇ ਉਹ ਗੁੱਸੇ ਵਿੱਚ ਸੀ। ਖੈਰ, ਇਹ ਥੋੜ੍ਹਾ ਜਿਹਾ ਸਮਝਣਾ ਹੈ ਅਤੇ ਸੁਣਨ ਵਿੱਚ ਯੋਨਾ ਇੱਕ ਪੋਸ਼ ਅੰਗਰੇਜ਼ ਜੈਂਟ ਵਾਂਗ ਲੱਗਦਾ ਹੈ। ਉਹ ਬੇਹੱਦ ਨਾਰਾਜ਼ ਸੀ। ਇਬਰਾਨੀ ਭਾਸ਼ਾ ਵਿੱਚ ਅਸਲ ਵਿੱਚ ਕੀ ਪ੍ਰਗਟ ਕਰਦਾ ਹੈ ਕਿ ਯੋਨਾ ਲਈ ਇਹ ਇੱਕ ਬਰਿਆਈ ਸੀ ਅਤੇ ਜਿਸ ਨੇ ਉਸਨੂੰ ਅੰਦਰ ਤੱਕ ਸਾੜ ਦਿੱਤਾ ਸੀ। ਉਹ ਗੁੱਸੇ ਸੀ, ਇਹ ਉਸ ਲਈ ਇੱਕ ਗੰਭੀਰ ਗਲਤ ਸੀ। ਇਹ ਨਾਰਾਜ਼ਗੀ ਤੋਂ ਵੀ ਥੋੜ੍ਹੀ ਵੱਧ ਮਜ਼ਬੂਤ ਗੱਲ ਆ। ਇਹ ਗੱਲ ਉਸ ਲਈ ਬਰਿਆਈ ਸੀ, ਇਹ ਗੱਲ ਉਸਨੂੰ ਅੰਦਰੋਂ ਸਾੜ ਰਹੀ ਸੀ ਕਿ ਰੱਬ ਇਹੋ ਜਿਹੇ ਲੋਕਾਂ ਨੂੰ ਬਚਾਉਣ ਲਈ ਖੁਸ਼ ਹੋਣਾ ਚਾਹੀਦਾ ਹੈ। ਯੋਨਾ ਬਹੁਤ ਪਰੇਸ਼ਾਨ ਅਤੇ ਗੁੱਸੇ ਵਿੱਚ ਸੀ ਅਤੇ ਆਇਤ 2 ਵਿੱਚ ਕਹਿੰਦਾ ਹੈ, ਹੇ ਪ੍ਰਭੂ, ਕੀ ਮੈਂ ਇਹ ਉਹੀ ਗੱਲ ਨਹੀਂ ਜੋ ਮੈਂ ਕਹੀ ਸੀ ਜਦੋਂ ਮੈਂ ਅਜੇ ਆਪਣੇ ਦੇਸ਼ ਵਿੱਚ ਸੀ? ਇਸ ਲਈ ਮੈਂ ਤਰਸ਼ੀਸ਼ ਨੂੰ ਭੱਜਣ ਦੀ ਕਾਹਲੀ ਕੀਤੀ ਸੀ। ਮੈਂ ਭੱਜ ਗਿਆ ਕਿਉਂਕਿ ਮੈਨੂੰ ਪਤਾ ਸੀ ਕਿ ਤੁਸੀਂ ਇਹਨਾਂ ਲੋਕਾਂ ਨੂੰ ਬਚਾਓਗੇ। ਯੋਨਾ ਭੱਜ ਗਿਆ ਕਿਉਂਕਿ ਉਹ ਇਹਨਾਂ ਲੋਕਾਂ ਤੋਂ ਇੰਨੀ ਨਫ਼ਰਤ ਕਰਦਾ ਸੀ ਕਿ ਉਹ ਪਰਮੇਸ਼ੁਰ ਨੂੰ ਉਹਨਾਂ ਨੂੰ ਬਚਾਉਣ ਦੇ ਵਿਚਾਰ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਸੀ। ਤਾਂ ਇਹ ਕੀ ਹੈ ਜੋ ਯੋਨਾ ਦੀ ਇਹਨਾਂ ਲੋਕਾਂ ਪ੍ਰਤੀ ਨਫ਼ਰਤ ਨੂੰ ਚਲਾ ਰਿਹਾ ਸੀ? ਨਿਨਵਾ ਅਸ਼ੂਰੀਆ ਦਾ ਇੱਕ ਪ੍ਰਮੁੱਖ ਸ਼ਹਿਰ ਸੀ। ਹੁਣ ਅਸ਼ੂਰੀ ਇੱਕ ਮਹੱਤਵਪੂਰਨ ਵਿਸ਼ਵ ਸ਼ਕਤੀ ਬਣ ਚੁੱਕੇ ਸਨ। ਉਹ ਵੱਡੀ ਤਾਕਤ ਅਤੇ ਕਈ ਵਾਰ ਕਮਜ਼ੋਰੀ ਦੇ ਦੌਰ ਵਿੱਚੋਂ ਲੰਘੇ। 1935 ਈਸਾ ਪੂਰਵ ਵਿੱਚ ਉਹ ਆਪਣੇ ਰਾਜ ਅਸ਼ੂਰ ਦਾ 2 ਦੇ ਅਧੀਨ ਕਾਫ਼ੀ ਮਜ਼ਬੂਤ ਹੋਣੇ ਸ਼ੁਰੂ ਹੋ ਗਏ। ਜਦੋਂ ਅਸ਼ੂਰ ਨਸੀਰ ਪੌਲ 2:884-860 ਇਸ ਸੱਤਾ ਵਿੱਚ ਆਇਆ, ਇਜ਼ਰਾਈਲ ਲਈ ਅਸਲ ਮੁਸੀਬਤ ਸੀ। ਅਸ਼ੂਰ ਨਾਸਰ ਪੌਲ 2 ਜਿਸ ਦੀ ਬੇਰਹਿਮੀ ਅਸ਼ੂਰੀ ਇਤਿਹਾਸ ਵਿੱਚ ਇੱਕ ਬੇਮਿਸਾਲ ਸੀ। 784 ਈਸਾ ਪੂਰਵ ਤੱਕ ਅਸੀਰੀਅਨਾਂ ਨੇ ਇਜ਼ਰਾਈਲ ਅਤੇ ਉਸਦੇ ਗੁਆਂਢੀਆਂ ਲਈ ਅਸਲ ਖਤਰਾ ਅਤੇ ਅਸਲ ਸਮੱਸਿਆਵਾਂ ਖੜੀਆਂ ਕੀਤੀਆਂ। ਪਰ ਜਦੋਂ ਯੋਨਾ 780 ਈਸਵੀ ਪੂਰਵ ਦੇ ਕੁਝ ਸਮੇਂ ਬਾਅਦ ਉੱਥੇ ਗਿਆ ਤਾਂ ਉਹਨਾਂ ਦੀ ਸ਼ਕਤੀ ਬਹੁਤ ਕਮਜ਼ੋਰ ਹੋ ਗਈ ਸੀ, ਪਰ ਯਾਦਾਂ ਅਜੇ ਵੀ ਉੱਥੇ ਸਨ। ਉਹ ਇਸ ਸਮੇਂ ਕਮਜ਼ੋਰ ਸਨ, ਪਰ ਹਾਲਾਂਕਿ ਯੋਨਾ ਨੂੰ ਇਹ ਪਤਾ ਨਹੀਂ ਸੀ। ਇੱਕ ਦਿਨ ਉਹ ਦੁਬਾਰਾ ਉੱਠਣਗੇ ਅਤੇ ਇਜ਼ਰਾਈਲ ਅਤੇ ਉਸਦੇ ਗੁਆਂਢੀਆਂ ਲਈ ਇੱਕ ਵਾਰ ਫਿਰ ਭਿਆਨਕ ਦਹਿਸ਼ਤ ਲਿਆਉਣਗੇ। ਹੋ ਸਕਦਾ ਹੈ ਕਿ ਸਾਡੇ ਇਰਾਨੀ ਦੋਸਤ ਇਸ ਗੱਲ ਦੀ ਇੱਕ ਝਲਕ ਪ੍ਰਾਪਤ ਕਰ ਸਕਣ ਕਿ ਯੋਨਾ ਕੀ ਮਹਿਸੂਸ ਕਰ ਰਿਹਾ ਸੀ ਕਿ ਪਰਮੇਸ਼ੁਰ ਨੇ ਇਸਲਾਮੀ ਗਣਰਾਜ ਦੇ ਸਿਆਸਤਦਾਨਾਂ ਜਾਂ ਰਿਪਬਲਿਕ ਗਾਰਡ ਜਾਂ ਨੈਤਿਕ ਪੁਲਿਸ ਉੱਤੇ ਆਪਣੇ ਬਚਾਉਣ ਵਾਲਾ ਪਿਆਰ ਸਥਾਪਿਤ ਕੀਤਾ ਹੈ। ਹੋ ਸਕਦਾ ਹੈ ਕਿ ਸਾਡੇ ਇਰਾਕੀ ਜਾਂ ਸਰੀਆਈ ਦੋਸਤ ਯੋਨਾ ਦੇ ਅਹਿਸਾਸ ਦੀ ਝਲਕ ਪ੍ਰਾਪਤ ਕਰ ਸਕਦੇ ਹਨ ਕਿ ਜੇਕਰ ਉਹ ਕਲਪਨਾ ਕਰਦੇ ਹਨ ਕਿ ਰੱਬ ਨੇ ਦਾਇਸ਼ ਇਸਲਾਮਿਕ ਸਟੇਟ ਉੱਤੇ ਆਪਣਾ ਬਚਾਉਣ ਵਾਲਾ ਪਿਆਰ ਸਥਾਪਿਤ ਕੀਤਾ ਹੈ। ਹੋ ਸਕਦਾ ਹੈ ਕਿ ਸਾਡੇ ਉੱਤਰੀ ਆਇਰਿਸ਼ ਦੋਸਤ ਇਸ ਗੱਲ ਦੀ ਇੱਕ ਝਲਕ ਪ੍ਰਾਪਤ ਕਰ ਸਕਣ ਕਿ ਯੋਨਾ ਨੇ ਕੀ ਮਹਿਸੂਸ ਕੀਤਾ ਜੇ ਉਹ ਕਲਪਨਾ ਕਰਦੇ ਹਨ ਕਿ ਪਰਮਾਤਮਾ ਨੇ ਸਿਨਫੇਨ IRA ਜਾਂ ਖਾਸ ਤੌਰ 'ਤੇ ਉਮਾਗ ਬੰਬਾਰਾ ਉੱਤੇ ਆਪਣਾ ਬਚਾਉਣ ਵਾਲਾ ਪਿਆਰ ਸਥਾਪਿਤ ਕੀਤਾ ਹੈ। ਤੁਸੀਂ ਆਪਣੇ ਸਾਰੇ ਦੇਸ਼ਾਂ ਵਿੱਚ ਜਾ ਸਕਦੇ ਹੋ ਅਤੇ ਅਤੇ ਇਹਨਾਂ ਸਮਾਨਤਾਵਾਂ ਨੂੰ ਦੇਖ ਸਕਦੇ ਹੋ। ਅਸ਼ੂਰ ਦੀ ਇਹ ਇਹ ਕੌਮ ਬੇਰਹਿਮ ਸੀ, ਹਿੰਸਕ ਸੀ, ਉਹ ਕੱਟੜ ਸਨ, ਉਹ ਖਤਰਨਾਕ ਸਨ, ਉਹ ਕੌਮਾਂ ਸਨ, ਉਹ ਇੱਕ ਸੱਚੇ ਪਰਮੇਸ਼ੁਰ ਦੀ ਸੇਵਾ ਨਹੀਂ ਕਰਦੇ ਸਨ। ਯੋਨਾ ਦੀ ਯਾਦਾਸ਼ਤ ਲੰਬੀ ਸੀ ਅਤੇ ਉਹ ਜਾਣਦਾ ਸੀ ਕਿ ਉਸ ਦੇ ਲੋਕਾਂ ਨੇ ਉਹਨਾਂ ਦੇ ਹੱਥੋਂ ਦੁੱਖ ਝੱਲੇ ਸਨ ਅਤੇ ਉਹਨਾਂ ਨੂੰ ਨਫ਼ਰਤ ਕਰਦਾ ਸੀ। ਤੁਸੀਂ ਦੇਖਦੇ ਹੋ ਕਿ ਇਹ ਸਿਰਫ ਇਹ ਨਹੀਂ ਹੈ ਕਿ ਇਹ ਲੋਕ ਯੋਨਾ ਤੋਂ ਕੁਝ ਵੱਖਰੇ ਸਨ, ਉਹ ਅਸਲ ਵਿੱਚ ਇੱਕ ਆਧਰਮੀ ਲੋਕ ਸਨ, ਇੱਕ ਲੋਕ ਕੌਮ ਜੋ ਲੋਕ ਬੁਰੇ ਕੰਮਾਂ ਵਿੱਚ ਖੁਸ਼ ਸਨ। ਨਿਨਵਾ ਦੇ ਲੋਕ ਪਰਮੇਸ਼ੁਰ ਦੇ ਇਕਰਾਰਨਾਮੇ ਵਾਲੇ ਭਾਈਚਾਰੇ ਤੋਂ ਉਨੇ ਦੂਰ ਸਨ ਜਿੰਨਾ ਕਿ ਸੰਭਵ ਹੋ ਸਕਦਾ ਦੂਰ ਰਹਿਣਾ। ਯੋਨਾ ਦੇ ਭੱਜਣ ਦਾ ਕਾਰਨ ਇਹ ਸੀ ਕਿਉਂਕਿ ਉਹ ਉਹਨਾਂ ਲੋਕਾਂ ਨਾਲ ਨਫ਼ਰਤ ਕਰਦਾ ਸੀ ਅਤੇ ਉਹ ਨਹੀਂ ਚਾਹੁੰਦਾ ਸੀ ਕਿ ਪਰਮੇਸ਼ੁਰ ਉਹਨਾਂ ਲੋਕਾਂ ਨੂੰ ਤੋਬਾ ਕਰਨ ਲਈ ਬੁਲਾਵੇ, ਅਤੇ ਉਹ ਉਹਨਾਂ ਨੂੰ ਇੰਨੀ ਨਫ਼ਰਤ ਕਰਦਾ ਸੀ ਕਿ ਉਹਨਾਂ ਨੂੰ ਨਰਕ ਦੀ ਅੱਗ ਵਿੱਚ ਸੜਦੇ ਦੇਖਣਾ ਚਾਹੁੰਦਾ ਸੀ। ਯੋਨਾ ਲਈ ਮੌਤ ਉਹਨਾਂ ਲਈ ਬਹੁਤ ਚੰਗੀ ਸੀ, ਜੇ ਉਹ ਅੱਗ ਵਿੱਚ ਸੜ ਰਹੇ ਹੁੰਦੇ ਤਾਂ ਉਹਨਾਂ 'ਤੇ ਥੁੱਕਦਾ ਵੀ ਨਾ। ਉਸਨੇ ਉਹਨਾਂ ਨੂੰ ਤੁਸ਼ ਸਮਝਿਆ, ਉਹ ਉਹਨਾਂ ਨੂੰ ਨਫ਼ਰਤ ਕਰਦਾ ਸੀ, ਉਹ ਉਸ ਲਈ ਇੱਕ ਅਪਰਾਧ ਸਨ, ਅਤੇ ਇੱਥੇ ਪਰਮੇਸ਼ੁਰ ਨੇ ਉਸ ਨੂੰ ਜਾਣ ਲਈ ਬੁਲਾਇਆ ਅਤੇ ਉਹਨਾਂ ਨੂੰ ਤੋਬਾ ਕਰਨ ਲਈ ਬੁਲਾਇਆ। ਇਸ ਤੋਂ ਵੱਧ ਉਸ ਨੂੰ ਸ਼ੱਕ ਸੀ ਕਿ ਰੱਬ ਤੋਬਾ ਅਤੇ ਵਿਸ਼ਵਾਸ ਪ੍ਰਦਾਨ ਕਰੇਗਾ ਅਤੇ ਇਹ ਨਿਨਵਾ ਦੇ ਲੋਕ ਬਚ ਜਾਣਗੇ, ਕਿਉਂਕਿ ਆਇਤ 2 ਵਿੱਚ ਯੋਨਾ ਕਹਿੰਦਾ ਹੈ, ਕਿਉਂਕਿ ਮੈਂ ਜਾਣਦਾ ਸੀ ਕਿ ਤੁਸੀਂ ਇੱਕ ਮਹਾਨ ਅਤੇ ਦਿਆਲੂ ਪਰਮੇਸ਼ੁਰ ਅਤੇ ਕ੍ਰੋਧ ਵਿੱਚ ਧੀਰੇ ਅਤੇ ਅਡੋਲ ਪਿਆਰ ਵਿੱਚ ਭਰਪੂਰ ਹੋ ਅਤੇ ਬਿਪਤਾ ਤੋਂ ਤਿਆਗ ਕਰਨ ਵਾਲੇ ਹੋ। ਯੋਨਾ ਪਰਮੇਸ਼ੁਰ ਦਾ ਨਵਾਂ ਚਰਿੱਤਰ, ਉਹ ਜਾਣਦਾ ਸੀ ਕਿ ਪਰਮਾਤਮਾ ਨੂੰ ਪ੍ਰਵਾਹ ਹੈ, ਭਾਵੇਂ ਉਹ ਆਪ ਪ੍ਰਵਾਹ ਨਹੀਂ ਸੀ ਕਰਦਾ। ਉਹ ਜਾਣਦਾ ਸੀ ਕਿ ਪਰਮੇਸ਼ੁਰ ਇੱਕ ਮਿਹਰਬਾਨ ਪਰਮੇਸ਼ੁਰ ਸੀ, ਇੱਕ ਪਰਮੇਸ਼ੁਰ ਜੋ ਉਹ ਦਿੰਦਾ ਹੈ, ਜਿਸ ਦੇ ਅਸੀਂ ਹੱਕਦਾਰ ਨਹੀਂ ਹਾਂ। ਉਹ ਜਾਣਦਾ ਸੀ ਕਿ ਪਰਮੇਸ਼ੁਰ ਇੱਕ ਦਿਆਲੂ ਪਰਮੇਸ਼ੁਰ ਹੈ। ਉਹ ਜਾਣਦਾ ਸੀ ਕਿ ਪਰਮੇਸ਼ੁਰ ਧੀਰਜਵਾਨ ਅਤੇ ਲੰਬੇ ਦੁੱਖਾਂ ਵਾਲਾ ਅਤੇ ਗੁੱਸੇ ਵਿੱਚ ਧੀਮਾ ਸੀ, ਅਤੇ ਉਹ ਜਾਣਦਾ ਸੀ ਕਿ ਪਰਮੇਸ਼ੁਰ ਅਡੋਲ ਪਿਆਰ ਵਿੱਚ ਭਰਪੂਰ ਹੈ। ਪਰਮਾਤਮਾ ਦੇ ਚਰਿੱਤਰ ਬਾਰੇ ਉਸਦੇ ਗਿਆਨ ਦਾ ਮਤਲਬ ਹੈ ਕਿ ਉਹ ਜਾਣਦਾ ਸੀ ਕਿ ਮੁਕਤੀ ਪ੍ਰਭੂ ਦੇ ਦਿਲ 'ਤੇ ਹੈ। ਉਹ ਜਾਣਦਾ ਸੀ ਕਿ ਦਇਆ ਇਸ ਦਾ ਇੱਕ ਸੰਭਾਵਿਤ ਨਤੀਜਾ ਸੀ ਅਤੇ ਉਸ ਨੂੰ ਪਰਮਾਤਮਾ ਦੀ ਦਇਆ ਨੂੰ ਨਿਗਲਣਾ ਮੁਸ਼ਕਲ ਸੀ। ਮੈਂ ਹੈਰਾਨ ਹਾਂ ਕਿ ਸਮਾਜ ਦੇ ਕੁਝ ਵਰਗ ਹਨ, ਕੁਝ ਲੋਕ ਜਿਨ੍ਹਾਂ ਦੀ ਦੇਖਭਾਲ ਲਈ ਤੁਸੀਂ ਸੰਘਰਸ਼ ਕਰਦੇ ਹੋ। ਮੈਂ ਹੈਰਾਨ ਹਾਂ ਕਿ ਇੱਥੇ ਲੋਕ ਸਮੂਹ ਜਾਂ ਆਬਾਦੀ ਦੇ ਵਰਗ ਹਨ ਜਿਨ੍ਹਾਂ ਲਈ ਤੁਸੀਂ ਮੁਕਤੀ ਦੀ ਇੱਛਾ ਕਰਨ ਲਈ ਸੰਘਰਸ਼ ਕਰਦੇ ਹੋ। ਸਭ ਤੋਂ ਵਧੀਆ, ਯੋਨਾ ਇੱਕ ਗੁੰਮਰਾਹ ਰਾਸ਼ਟਰਵਾਦੀ ਸੀ। ਸਭ ਤੋਂ ਮਾੜੀ ਗੱਲ ਇਹ ਹੈ ਕਿ ਉਹ ਇੱਕ ਕੱਟੜਵਾਦ ਨਸਲਵਾਦੀ ਸੀ ਅਤੇ ਉਹ ਉਹਨਾਂ ਲੋਕਾਂ ਨੂੰ ਨਫ਼ਰਤ ਕਰਦਾ ਸੀ। ਉਹ ਸਿਰਫ ਆਪਣੀ ਕਿਸਮ ਲਈ ਪਰਮੇਸ਼ੁਰ ਦੀ ਕਿਰਪਾ ਚਾਹੁੰਦਾ ਸੀ ਅਤੇ ਉਹ ਨਹੀਂ ਚਾਹੁੰਦਾ ਸੀ ਕਿ ਪਰਮੇਸ਼ੁਰ ਇਹਨਾਂ ਦੂਜਿਆਂ 'ਤੇ ਕਿਰਪਾ ਕਰੇ। ਇਹ ਨਸਲੀ ਦੁਸ਼ਮਣੀ ਦੇ ਕਾਰਨ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਤੋਂ ਇਨਕਾਰ ਕਰਦਾ ਸੀ। ਨਸਲੀ ਤਣਾਅ ਦੇ ਕਾਰਨ, ਨਸਲਵਾਦੀ ਵਿਚਾਰਾਂ ਕਰਕੇ, ਜਿਵੇਂ ਕਿ ਹਾਲਾਂਕਿ ਅਸੀਂ ਦੇਖਣ ਜਾ ਰਹੇ ਹਾਂ ਕਿ ਰੱਬ ਕੋਲ ਸਾਰੇ ਸੰਸਾਰ ਲਈ ਇੱਕ ਯੋਜਨਾ ਹੈ, ਸਾਰੀਆਂ ਕੌਮਾਂ ਲਈ, ਨਾ ਸਿਰਫ ਇਸਰਾਇਲ ਲਈ। ਤੁਸੀਂ ਇੱਕ ਬਹੁਰਾਸ਼ਟਰੀ ਵਜੋਂ ਜਾਣੇ ਜਾਂਦੇ ਹੋ। ਬਹੁ ਜਾਤੀ ਅੰਤਰ ਸੱਭਿਆਚਾਰਕ ਚਰਚ ਸਾਨੂੰ ਦੂਜਿਆਂ ਕੌਮਾਂ, ਕਬੀਲਿਆਂ ਅਤੇ ਭਾਸ਼ਾਵਾਂ ਦੇ ਲੋਕਾਂ ਪ੍ਰਤੀ ਸਾਡੇ ਰਵੱਈਏ 'ਤੇ ਵਿਚਾਰ ਕਰਨ ਦੀ ਲੋੜ ਹੈ। ਜੇ ਅਸੀਂ ਸਕੋਟਲੈਂਡ ਵਿੱਚ ਜਨਤਕ ਭਾਸ਼ਣ ਸੁਣਦੇ ਹਾਂ ਤਾਂ ਅਸੀਂ ਕਈ ਵਾਰ ਆਪਣੇ ਅੰਗਰੇਜ਼ੀ ਗੁਆਂਢੀਆਂ ਬਾਰੇ ਸਭ ਤੋਂ ਭਿਆਨਕ ਗੱਲਾਂ ਸੁਣ ਸਕਦੇ ਹਾਂ। ਅਸੀਂ ਇਸ ਨੂੰ ਇਹ ਕਹਿ ਕੇ ਜਾਇਜ਼ ਠਹਿਰਾਉਂਦੇ ਹਾਂ ਕਿ ਇਹ ਕੇਵਲ ਇੱਕ ਪ੍ਰਾਚੀਨ ਦੁਸ਼ਮਣੀ ਤੋਂ ਵਹਿ ਰਿਹਾ ਹੈ, ਪਰ ਕੀ ਇਹ ਹੈ ਜਾਂ ਕੀ ਇਹ ਸਾਡੇ ਸਮਾਜ ਨੂੰ ਡੂੰਘਾਈ ਨਾਲ ਗੱਲ ਕਰਦਾ ਹੈ? ਸਾਡੇ ਕੋਲ ਤਣਾਅ ਹੈ ਜੋ ਅਕਸਰ ਸੈਲਟਿਕ ਅਤੇ ਰੇਂਜਰਾਂ ਦੇ ਅਨੁਯਾਈਆਂ ਵਿਚਕਾਰ ਓਵਰਫਲੋ ਹੁੰਦਾ ਹੈ। ਇਹ ਇੱਕ ਧਾਰਮਿਕ ਜਾਂ ਨਸਲੀ ਤਣਾਅ ਹੈ। ਮੈਂ ਲੈਨਰਸ਼ਾਇਰ ਦੇ ਇੱਕ ਪਿੰਡ ਵਿੱਚ ਸੇਵਾ ਕਰਦਾ ਸੀ। ਅਸੀਂ ਕੁਇਜ ਅਤੇ ਕਰੀ ਰਾਤਾਂ ਚਲਾਉਂਦੇ ਸੀ, ਜਿੱਥੇ ਚੰਗਾ ਭੋਜਨ, ਇੱਕ ਚੰਗਾ ਹਾਸਾ ਅਤੇ ਖੁਸ਼ਖਬਰੀ ਦਾ ਸੰਦੇਸ਼ ਹੁੰਦਾ ਸੀ। ਸਾਡੇ ਪਿੰਡ ਵਿੱਚ ਇੱਕ ਸੰਸਥਾ ਸੀ ਜਿਸ ਨੂੰ ਕੇਡ ਨਾ ਹਾਇਰਨਸ ਕਿਹਾ ਜਾਂਦਾ ਸੀ, ਜੋ ਸਿਨਫੇਸ ਦਾ ਇੱਕ ਸਕੋਟਿਸ਼ ਵਿੰਗ ਹੈ। ਉਹਨਾਂ ਨੇ ਪਿੰਡ ਵਿੱਚ ਰਿਪਬਲਿਕ ਮਾਰਚ ਕੱਢਦੇ ਅਤੇ ਅਤੀਤ ਦੀਆਂ ਗੱਲਾਂ ਬਾਰੇ ਪ੍ਰਚਾਰ ਕਰਦੇ ਅਤੇ ਆਇਰਿਸ਼ ਸਿਆਸੀ ਰੁਝਾਵਿਆਂ ਲਈ ਫੰਡ ਇਕੱਠੇ ਕਰਦੇ ਸਨ। ਮੈਂ ਇਹਨਾਂ ਵਿੱਚੋਂ ਕੁਝ ਲੋਕਾਂ ਨੂੰ ਕੁਇਜ਼ ਨਾਈਟ ਲਈ ਬੁਲਾਇਆ, ਉਹ ਆਏ। ਜਦੋਂ ਇਸ ਕੁਇਜ਼ ਨਾਈਟ ਦੀਆਂ ਤਸਵੀਰਾਂ ਫੇਸਬੁੱਕ 'ਤੇ ਦਿਖਾਈਆਂ ਗਈਆਂ ਤਾਂ ਮੇਰੇ ਕੋਲ ਬਹੁਤ ਲੋਕਾਂ ਨਾਲ ਨਜਿੱਠਣ ਲਈ ਸ਼ਿਕਾਇਤਾਂ ਸਨ, ਜੋ ਗੁੱਸੇ ਵਿੱਚ ਸਨ ਕਿ ਅਸੀਂ ਖੁਸ਼ਖਬਰੀ ਸੁਣਨ ਲਈ ਚਰਚ ਦੇ ਵਿੱਚ ਸਿਨਫੇਨ ਦੇ ਲੋਕਾਂ ਨੂੰ ਬੁਲਾਇਆ ਸੀ। ਉਹਨਾਂ ਨੂੰ ਪਰਮੇਸ਼ਰ ਦੀ ਦਇਆ ਨੂੰ ਨਿਗਲਣਾ ਔਖਾ ਲੱਗਿਆ ਅਤੇ ਉਹ ਨਹੀਂ ਚਾਹੁੰਦੇ ਸਨ ਕਿ ਇਸ ਤਰ੍ਹਾਂ ਦੇ ਲੋਕ ਖੁਸ਼ਖਬਰੀ ਸੁਣਨ, ਕਿਉਂਕਿ ਉਹ ਉਹਨਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਸਨ। ਮਜ਼ੇਦਾਰ ਗੱਲ ਇਹ ਹੈ ਕਿ ਜਦੋਂ ਕਿ ਉਹ ਜੋ ਉਹ ਨਹੀਂ ਜਾਣਦੇ ਸਨ ਕਿ ਇਹ ਕਿ ਇੱਕ ਵਿਅਕਤੀ ਉਹਨਾਂ ਵਾਂਗ ਮੇਜ 'ਤੇ ਬੈਠਾ ਸੀ, ਉਹਨਾਂ ਦੇ ਨਾਲ ਰੱਬ ਦਾ ਵਚਨ ਸੁਣ ਰਿਹਾ ਸੀ, ਉਹ ਔਰੇਂਜ ਲੌਜ ਦਾ ਸਾਬਕਾ ਗ੍ਰੈਂਡ ਮਾਸਟਰ ਸੀ। ਮੈਂ ਉਸ ਰਾਤ ਹਾਲ ਵਿੱਚ ਗਿਆ ਅਤੇ ਘਬਰਾ ਗਿਆ ਜਦੋਂ ਮੈਂ ਸਕੋਟਲੈਂਡ ਵਿੱਚ ਸਿਨਫੇਜ਼ ਅਤੇ ਔਰੇਂਜ ਲੌਜ ਨੂੰ ਇੱਕ ਮੇਜ਼ 'ਤੇ ਬੈਠੇ ਦੇਖਿਆ। ਮੈਂ ਜਾ ਕੇ ਮੇਜ਼ 'ਤੇ ਉਹਨਾਂ ਨਾਲ ਜੁੜ ਗਿਆ ਜੇ ਕਿਸੇ ਮੌਕੇ ਲੜਾਈ ਸ਼ੁਰੂ ਹੋ ਗਈ ਤਾਂ ਰੋਕ ਸਕਾਂ। ਅਸੀਂ ਸਾਰਿਆਂ ਨੇ ਇੱਕ ਪਿਆਰੀ ਰਾਤ ਬਿਤਾਈ ਅਤੇ ਇਹ ਸਿਰਫ ਸਕੋਟਲੈਂਡ ਹੀ ਨਹੀਂ ਹੈ। ਅਸੀਂ ਜਾਣਦੇ ਹਾਂ ਕਿ ਫਾਰਸੀ ਅਤੇ ਕੁਰਦ ਪਿਛੋਕੜ ਵਾਲੇ ਲੋਕਾਂ ਵਿੱਚ ਤਣਾਅ ਹੈ ਹੋ ਸਕਦਾ ਹੈ, ਜਾਂ ਹੌਨ ਅਤੇ ਉਈਗਰ ਚੀਨੀ ਵਿਚਕਾਰ, ਜਾਂ ਯੂਰੋਬਾ ਅਤੇ ਇਗਬੋ ਦੇ ਵਿਚਕਾਰ। ਅਸੀਂ ਜਾਣਦੇ ਹਾਂ ਕਿ ਇਸ ਚੀਜ਼ਾਂ ਪੂਰੀ ਦੁਨੀਆ ਵਿੱਚ ਮੌਜੂਦ ਹਨ। ਅਫਸੋਸ ਦੀ ਗੱਲ ਇਹ ਹੈ ਕਿ ਦੁਨੀਆ ਇਸੇ ਤਰ੍ਹਾਂ ਕੰਮ ਕਰਦੀ ਹੈ, ਪਰ ਰੱਬ ਦੇ ਲੋਕਾਂ ਵਿੱਚ ਨਸਲਵਾਦ ਲਈ ਕੋਈ ਥਾਂ ਨਹੀਂ ਹੈ। ਪਰਮੇਸ਼ੁਰ ਦੇ ਲੋਕਾਂ ਵਿੱਚ ਹੋਰ ਨਸਲੀ ਸਮੂਹਾਂ ਜਾਂ ਕੌਮੀਅਤ ਨਾਲ ਨਫ਼ਰਤ ਲਈ ਕੋਈ ਥਾਂ ਨਹੀਂ ਹੈ। ਪਰਮੇਸ਼ੁਰ ਦੀ ਮੁਕਤੀ ਦੀ ਯੋਜਨਾ ਸਾਰੀਆਂ ਕੌਮਾਂ ਲਈ ਸੀ, ਪਰ ਜੋਨਾ ਨੂੰ ਇਹ ਪਸੰਦ ਨਹੀਂ ਸੀ ਅਤੇ ਇਸ ਲਈ ਉਸਨੇ ਉਹ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਜੋ ਪਰਮੇਸ਼ੁਰ ਉਸ ਤੋਂ ਚਾਹੁੰਦਾ ਸੀ। ਮੈਨੂੰ ਯਕੀਨ ਹੈ ਕਿ ਉਹ ਸਿਧਾਂਤਕ ਤੌਰ 'ਤੇ ਕੌਮਾਂ ਲਈ ਯੋਜਨਾ ਬਣਾਉਣ ਵਾਲੇ ਪਰਮੇਸ਼ੁਰ ਤੋਂ ਖੁਸ਼ ਹੋਏ ਹੋਣਗੇ, ਇਹ ਉਸਦੇ ਵਿਸ਼ਵਾਸਾਂ ਦੇ ਅਨੁਕੂਲ ਸੀ। ਪਰ ਸਮੱਸਿਆ ਉਦੋਂ ਆਉਂਦੀ ਆਈ ਜਦੋਂ ਇਸ ਦਾ ਉਸਦੇ ਵਿਵਹਾਰ ਨੂੰ ਪ੍ਰਭਾਵਿਤ ਕਰਨਾ ਪਿਆ। ਜਦੋਂ ਉਸ ਨੂੰ ਖੁਦ ਅਸ਼ੂਰ ਜਾਣਾ ਪਿਆ, ਉਹ ਇਸ ਲਈ ਤਿਆਰ ਨਹੀਂ ਸੀ ਅਤੇ ਇਸ ਲਈ ਉਸਨੇ ਇਨਕਾਰ ਕਰ ਦਿੱਤਾ ਕਿ ਅਸੀਂ ਸਿਰਫ ਸਹੀ ਵਿਸ਼ਵਾਸ ਰੱਖਣ ਲਈ ਹੀ ਨਹੀਂ ਸਗੋਂ ਸਹੀ ਵਿਵਹਾਰ ਰੱਖਣ ਲਈ ਵੀ ਤਿਆਰ ਹਾਂ। ਅਸਲ ਵਿੱਚ ਜੋਨਾ ਇੰਨਾ ਤਿਆਰ ਨਹੀਂ ਸੀ ਕਿ ਉਹ ਆਇਤ 3 ਵਿੱਚ ਕਹਿੰਦਾ ਹੈ, ਇਸ ਲਈ ਹੁਣ ਹੇ ਪ੍ਰਭੂ ਕਿਰਪਾ ਕਰਕੇ ਮੇਰੇ ਤੋਂ ਮੇਰੀ ਜਾਨ ਲੈ ਲਵੋ, ਕਿਉਂਕਿ ਮੇਰੇ ਲਈ ਜਿਉਣ ਨਾਲੋਂ ਮਰਨਾ ਬਿਹਤਰ ਹੈ। ਅਧਿਆਇ 2 ਵਿੱਚ ਉਹ ਆਪਣੀ ਜਾਨ ਬਚਾਉਣ ਲਈ ਪਰਮੇਸ਼ੁਰ ਦਾ ਧੰਨਵਾਦ ਕਰ ਰਿਹਾ ਸੀ, ਹੁਣ ਇੰਨਾ ਗੁੱਸੇ ਵਿੱਚ ਹੈ ਕਿ ਉਹ ਪਰਮਾਤਮਾ ਅੱਗੇ ਪ੍ਰਾਰਥਨਾ ਕਰ ਰਿਹਾ ਕਿ ਉਹ ਉਸ ਨੂੰ ਮਰਨ ਦੇਵੇ। ਇਸ ਹੱਦ ਤੱਕ ਦੀ ਨਫ਼ਰਤ ਬਹੁਤ ਵੱਡੀ ਗੱਲ ਹੈ। ਪਰਮੇਸ਼ੁਰ ਨੇ ਨਿਨਵਾ ਦੇ ਲੋਕਾਂ ਉੱਤੇ ਤਰਸ ਕੀਤਾ ਅਤੇ ਜੋਨਾ ਲਈ ਇਸ ਨੂੰ ਨਿਗਲਣਾ ਔਖਾ ਸੀ। ਪਰਮੇਸ਼ੁਰ ਨੇ ਪ੍ਰਵਾਹ ਕੀਤੀ ਭਾਵੇਂ ਜੋਨਾ ਨੇ ਪ੍ਰਵਾਹ ਨਹੀਂ ਕੀਤੀ ਸੀ। ਪੱਖਪਾਤ ਪਰਮੇਸ਼ੁਰ ਦੇ ਲੋਕਾਂ ਵਿੱਚ ਹੋ ਸਕਦਾ ਹੈ, ਪਰ ਪਰਮੇਸ਼ੁਰ ਦੇ ਲੋਕਾਂ ਵਿੱਚ ਇਸ ਦਾ ਕੋਈ ਹਿੱਸਾ ਨਹੀਂ ਹੋਣਾ ਚਾਹੀਦਾ। ਇਸ ਸਭ ਦੇ ਬਾਵਜੂਦ ਜੋਨਾ ਅਜੇ ਵੀ ਪਰਮੇਸ਼ੁਰ ਦੀ ਇੱਛਾ ਨਾਲ ਮੇਲ ਨਹੀਂ ਖਾਂਦਾ ਸੀ। ਜੋਨਾ ਉਸ ਉੱਤੇ ਪਰਮੇਸ਼ੁਰ ਦੀ ਦਇਆ ਬਾਰੇ ਸਭ ਕੁਝ ਭੁੱਲ ਗਿਆ ਸੀ ਅਤੇ ਜੋਨਾ ਅਸਲ ਵਿੱਚ ਪਰਮੇਸ਼ੁਰ ਉਸੇ ਤਰ੍ਹਾਂ ਨਹੀਂ ਜਾਣਦਾ ਸੀ ਜਿੰਨਾ ਉਸਨੇ ਸੋਚਿਆ ਸੀ ਕਿ ਉਸ ਨੂੰ ਜਾਣਦਾ ਹੈ। ਜਿਵੇਂ ਜੋਨਾ ਮੌਤ ਦੀ ਬੇਨਤੀ ਕਰਦਾ ਹੈ, ਪਰਮੇਸ਼ੁਰ ਨੇ ਉਸ ਨੂੰ ਚੁਣੌਤੀ ਦਿੱਤੀ ਕਿ ਤੂੰ ਗੁੱਸੇ ਹੋ ਕੇ ਚੰਗਾ ਕਰਦਾ ਹੈ, ਤੈਨੂੰ ਗੁੱਸੇ ਹੋਣ ਦਾ ਕੀ ਹੱਕ ਹੈ। ਦੂਜਾ ਨੋਟਿਸ ਕਰੀਏ ਕਿ ਆਇਤ 5-8 ਦੇ ਵਿੱਚ ਲੋਕਾਂ ਵਿੱਚ ਪ੍ਰਾਥਮਿਕ ਜਿਹੜੀਆਂ ਪ੍ਰਾਥਮਿਕਤਾਵਾਂ ਉਹ ਤਿੱਖੀਆਂ ਹੋ ਸਕਦੀਆਂ ਹਨ। ਆਇਤ 5 ਵਿੱਚ ਜੋਨਾ ਸ਼ਹਿਰ ਤੋਂ ਬਾਹਰ ਪਾਰ ਪੂਰਬ ਵੱਲ ਜਾ ਰਿਹਾ ਹੈ ਅਤੇ ਆਪਣੇ ਆਪ ਨੂੰ ਇੱਕ ਛੋਟਾ ਜਿਹਾ ਆਸਰਾ ਬਣਾ ਰਿਹਾ ਹੈ ਅਤੇ ਇਹ ਦੇਖਣ ਦੀ ਉਡੀਕ ਕਰ ਰਿਹਾ ਕਿ ਕੀ ਹੁੰਦਾ ਹੈ। ਪਰ ਇਹ ਥੋੜ੍ਹਾ ਅਜੀਬ ਲੱਗਦਾ ਹੈ ਜਦੋਂ ਅਸੀਂ ਹੁਣੇ ਆਇਤ 1-4 ਵਿੱਚ ਪੜਿਆ ਹੈ। ਆਇਤ 4 ਵਿੱਚ ਅਸੀਂ ਪਾਉਂਦੇ ਹਾਂ ਕਿ ਪਰਮੇਸ਼ੁਰ ਨੇ ਨਿਨਵਾ ਉੱਤੇ ਦਇਆ ਕੀਤੀ ਅਤੇ ਜੋਨਾ ਇਸ ਬਾਰੇ ਮੌਤ ਤੱਕ ਪਾਗਲ ਹੋ ਰਿਹਾ ਹੈ ਅਤੇ ਪਰਮੇਸ਼ੁਰ ਕਹਿੰਦਾ ਹੈ ਤੈਨੂੰ ਗੁੱਸੇ ਹੋਣ ਦਾ ਕੀ ਹੱਕ ਹੈ, ਇਸ ਲਈ ਇਹ ਅੱਗੇ ਆਉਣ ਵਾਲੀਆਂ ਚੀਜ਼ਾਂ ਨਾਲ ਕਿਵੇਂ ਮੇਲ ਖਾਂਦਾ ਹੈ। ਖੈਰ, ਕੁਝ ਟਿੱਪਣੀਕਾਰ ਸੁਝਾਅ ਦਿੰਦੇ ਹਨ ਕਿ ਸਾਡੇ ਕੋਲ ਇੱਥੇ 5-11 ਵਿੱਚ ਕੀ ਹੈ ਕਿ ਇੱਕ ਫਲੈਸ਼ਬੈਕ ਹੈ, ਅਧਿਆਇ 4-1-4 ਅੰਤਮ ਨਤੀਜਾ ਹੈ, ਪਰ ਇਹ ਦਿਖਾਉਣ ਲਈ ਕਿ ਇੱਕ ਫਲੈਸ਼ਬੈਕ ਹੈ ਕਿ ਪਰਮੇਸ਼ੁਰ ਅਜੇ ਵੀ ਜੋਨਾ ਨੂੰ ਇਹ ਸਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਇੱਕ ਬਾਗੀ ਨਬੀ ਹੈ। ਮੈਨੂੰ ਲੱਗਦਾ ਹੈ ਕਿ ਉਸ ਵਿਚਾਰ ਵਿੱਚ ਕੁਝ ਗੁਣ ਹੈ, ਕਿਉਂਕਿ ਸਾਡੇ ਕੋਲ ਪਹਿਲਾਂ ਹੀ ਹਵਾਲੇ ਵਿੱਚ ਇੱਕ 2 ਫਲੈਸ਼ ਫੋਰਵਰਡ ਕਲਿੱਪ ਹਨ। ਅਧਿਆਇ 1-16, ਜਦੋਂ ਮਲਾਹ ਨੇ ਜੋਨਾ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਤਾਂ ਸੰਭਾਵਿਤ ਹੈ ਕਿ ਮੱਛੀ ਨੇ ਉਸਨੂੰ ਡੁੱਬਣ ਤੋਂ ਬਚਾਉਣ ਲਈ ਉਸਨੂੰ ਜਲਦੀ ਨਿਗਲ ਲਿਆ ਸੀ, ਪਰ ਆਇਤ 16 ਮਲਾਹ ਦੇ ਬਲੀਦਾਨ ਅਤੇ ਸੁੱਖਣਾ ਵੱਲ ਅੱਗੇ ਵੱਧਦੀ ਹੈ। ਫਿਰ ਅਧਿਆਇ 2-10 ਜਿੱਥੇ ਸਾਡੇ ਕੋਲ ਸੰਖੇਪ ਕਥਨ ਹੈ ਜੋ ਪਰਮੇਸ਼ੁਰ ਨੇ ਤਿਆਗ ਦਿੱਤਾ। ਇਹ ਬਿਰਤਾਂਤ ਵਿੱਚ ਜ਼ਰੂਰੀ ਤੌਰ 'ਤੇ ਫਲੈਸ਼ ਫੋਰਵਰਡ ਹਨ, ਇਸ ਲਈ ਇਹ ਉਚਿਤ ਜਾਪਦਾ ਹੈ ਕਿ 4:5-11 ਇੱਕ ਫਲੈਸ਼ਬੈਕ ਹੋ ਸਕਦਾ ਹੈ। ਇਹ ਹੋਰ ਵੀ ਸਮਝਦਾਰ ਜਾਪਦਾ ਹੈ ਕਿ ਯੋਨਾ ਸ਼ਹਿਰ ਦੇ ਪੂਰਬ ਵੱਲ 40 ਦਿਨਾਂ ਦੀ ਛੁੱਟੀ ਗਿਣ ਰਿਹਾ ਅਤੇ ਦੇਖਣ ਲਈ ਉਡੀਕ ਕਰ ਰਿਹਾ ਹੈ ਕਿ ਰੱਬ ਕੀ ਕਰੇਗਾ। ਇਸ ਤੋਂ ਇਲਾਵਾ ਉਹ ਉੱਥੇ ਇਹ ਦੇਖਣ ਲਈ ਇੰਤਜ਼ਾਰ ਕਰ ਰਿਹਾ ਹੈ ਕਿ ਕੀ ਪਰਮੇਸ਼ੁਰ ਉਸ ਦੇ ਮਨ ਨੂੰ ਬਦਲਦਾ ਹੈ ਜੋ ਉਸਨੇ ਪਹਿਲਾਂ ਹੀ ਕੀਤਾ ਹੈ। ਇੱਕ ਵਾਰ ਜਦੋਂ ਉਸਨੇ ਨਿਨਵਾ ਵਿੱਚ ਆਪਣਾ ਪ੍ਰਚਾਰ ਪੂਰਾ ਕਰ ਲਿਆ, ਪਰਮੇਸ਼ੁਰ ਨੇ ਉਸਨੂੰ ਦਿੱਤਾ ਸੰਦੇਸ਼ ਉਸਨੇ ਸੁਣਾ ਦਿੱਤਾ, ਤਾਂ ਉਹ ਸ਼ਹਿਰ ਦੇ ਪੂਰਬ ਵੱਲ ਚਲਾ ਗਿਆ ਅਤੇ ਆਪਣੇ ਲਈ ਇੱਕ ਪਨਾਹਗਾਰ ਬਣਾਈ ਅਤੇ ਦੇਖਣ ਦੀ ਉਡੀਕਣ ਲੱਗਾ ਕਿ ਪਰਮੇਸ਼ੁਰ ਯੋਨਾ ਦੇ ਪ੍ਰੋਗਰਾਮ ਨੂੰ ਪੂਰਾ ਕਰ ਸਕਦਾ ਹੈ ਅਤੇ ਸਾਰੇ ਸ਼ਹਿਰ ਨੂੰ ਤਬਾਹ ਕਰ ਸਕਦਾ ਹੈ। ਯੋਨਾ ਦੀ ਬਗਾਵਤ ਦੇ ਬਾਵਜੂਦ ਪਰਮੇਸ਼ੁਰ ਨੇ ਉਸਨੂੰ ਛੱਡਿਆ ਨਹੀਂ ਸੀ, ਉਸਦੀ ਕੱਟੜਤਾ ਅਤੇ ਪੱਖਪਾਤ ਦੇ ਬਾਵਜੂਦ ਪਰਮੇਸ਼ੁਰ ਨੇ ਉਸਨੂੰ ਨਹੀਂ ਛੱਡਿਆ। ਆਇਤ 6-8 ਕਹਾਣੀ ਦੱਸਦੀ ਹੈ ਕਿ ਪਰਮੇਸ਼ੁਰ ਨੇ ਸੂਰਜ ਤੋਂ ਛਾਂ ਦੇਣ ਲਈ ਇੱਕ ਪੌਦਾ ਜੋ ਅਲੌਕਿਕ ਤੌਰ 'ਤੇ ਤੇਜ਼ੀ ਨਾਲ ਵਧਿਆ ਭੇਜਿਆ ਅਤੇ ਯੋਨਾ ਬਹੁਤ ਖੁਸ਼ ਸੀ। ਛੇ ਦੀ ਜਿਹੜੀ ਦੂਜਾ ਹਿੱਸਾ ਦੇਖਦੇ ਆਇਤ ਦਾ ਲਿਖਿਆ ਕਿ ਉਹ ਬਹੁਤ ਖੁਸ਼ ਸੀ। ਆਇਤਾ 6-7 ਇੱਕ ਨਜ਼ਰ ਮਾਰੋ। ਹੁਣ ਪਰਮੇਸ਼ੁਰ ਨੇ ਇੱਕ ਬੂਟਾ ਜਾਂ ਪੌਦਾ ਲਗਾਇਆ ਅਤੇ ਇਸ ਨੂੰ ਯੋਨਾ ਦੇ ਉੱਪਰ ਲਗਾਇਆ ਤਾਂ ਜੋ ਇਹ ਉਸਦੇ ਸਿਰ ਉੱਤੇ ਛਾਂ ਹੋਵੇ, ਉਸ ਨੂੰ ਉਸਦੀ ਪਰੇਸ਼ਾਨੀ ਤੋਂ ਬਚਾਉਣ ਲਈ। ਇਸ ਲਈ ਯੋਨਾ ਪੌਦੇ ਦੇ ਕਾਰਨ ਬਹੁਤ ਖੁਸ਼ ਸੀ, ਪਰ ਜਦੋਂ ਅਗਲੇ ਦਿਨ ਸਵੇਰ ਹੋਈ ਤਾਂ ਪਰਮੇਸ਼ੁਰ ਨੇ ਕੀੜਾ ਲਾਇਆ ਜਿਸ ਨੇ ਪੌਦੇ ਉੱਤੇ ਹਮਲਾ ਕੀਤਾ ਅਤੇ ਉਹ ਸੁੱਕ ਗਿਆ। ਹੁਣ ਇਸ ਬਾਰੇ ਹੈਰਾਨੀਜਨਕ ਗੱਲ ਇਹ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਯੋਨਾ ਖੁਸ਼ ਸੀ। ਪਰਮੇਸ਼ੁਰ ਨੇ ਉਸ ਨੂੰ ਨਿਨਵਾ ਜਾਣ ਲਈ ਕਿਹਾ ਅਤੇ ਉਹ ਇਸ ਤੋਂ ਖੁਸ਼ ਨਹੀਂ ਸੀ। ਫਿਰ ਤੂਫਾਨ ਆਇਆ ਅਤੇ ਇਸ ਤੋਂ ਖੁਸ਼ ਨਹੀਂ ਸੀ। ਫਿਰ ਵੱਡੀ ਮੱਛੀ ਤੋਂ ਖੁਸ਼ ਨਹੀਂ ਸੀ, ਭਾਵੇਂ ਕਿ ਉਸ ਨੂੰ ਬਚਾਉਣ ਦਾ ਸਾਧਨ ਸੀ। ਪਰ ਇੱਕ ਪੌਦਾ ਜਿਸ ਉਸ ਨੂੰ ਸੂਰਜ ਦੀ ਛਾਂ ਪ੍ਰਦਾਨ ਕਰਨ ਲਈ ਜਲਦੀ ਵੱਧਦਾ ਹੈ ਅਤੇ ਇਸ ਤੋਂ ਬਹੁਤ ਖੁਸ਼ ਹੁੰਦਾ ਹੈ। ਦਰਅਸਲ ਉਹ ਬਹੁਤ ਖੁਸ਼ ਸੀ ਕਿਉਂਕਿ ਉਹ ਖੁਸ਼ ਕਿਉਂ ਸੀ? ਕਿਉਂਕਿ ਰੱਬ ਉਸ ਲਈ ਕੁਝ ਕਰ ਰਿਹਾ ਸੀ। ਪਰਮੇਸ਼ੁਰ ਨੇ ਉਸ ਨੂੰ ਹੋਰ ਆਰਾਮਦਾਇਕ ਬਣਾਇਆ ਸੀ ਅਤੇ ਯੋਨਾ ਨੂੰ ਨਿਨਵੇ ਦੇ ਗੁਆਚੇ ਹੋਏ ਲੋਕਾਂ ਨਾਲੋਂ ਜ਼ਿਆਦਾ ਆਰਾਮਦਾਇਕ ਹੋਣਾ ਉਸ ਲਈ ਬਹੁਤ ਮਹੱਤਵਪੂਰਨ ਸੀ। ਯੋਨਾ ਖੁਸ਼ ਸੀ ਜਦੋਂ ਉਹ ਪਰਮੇਸ਼ੁਰ ਦੀ ਦਇਆ ਦਾ ਲਾਭ ਪਾਤਰੀ ਸੀ। ਕੀ ਅਸੀਂ ਅਕਸਰ ਇਸ ਤਰ੍ਹਾਂ ਨਹੀਂ ਹੁੰਦੇ? ਕਿਹੜੀ ਚੀਜ਼ ਸਾਨੂੰ ਖੁਸ਼ ਕਰਦੀ ਹੈ ਜਦੋਂ ਸਾਡੇ ਕੋਲ ਆਰਾਮ ਹੁੰਦਾ ਹੈ? ਕਿਹੜੀ ਚੀਜ਼ ਸਾਨੂੰ ਖੁਸ਼ ਕਰਦੀ ਹੈ ਜਦੋਂ ਸਾਨੂੰ ਤੰਗੀ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਅਸੀਂ ਗਲਾਸਗੋ ਦੇ ਗਵਾਚੇ ਲੋਕਾਂ ਜਾਂ ਇਸ ਆਲੇ ਦੁਆਲੇ ਲਈ ਕਿਸੇ ਹੋਰ ਜਗ੍ਹਾ ਨਾਲੋਂ ਆਪਣੇ ਆਰਾਮ ਦੀ ਜ਼ਿਆਦਾ ਪ੍ਰਵਾਹ ਕਰਦੇ ਹਾਂ? ਅਗਲੇ ਦਿਨ ਪਰਮਾਤਮਾ ਨੇ ਪੌਦੇ ਨੂੰ ਖਾਣ ਲਈ ਇੱਕ ਕੀੜਾ ਭੇਜਿਆ। ਧਿਆਨ ਦਿਓ ਕਿ ਇਹ ਰੱਬ ਹੈ ਜੋ ਸਭ ਕੁਝ ਕਰ ਰਿਹਾ ਹੈ। ਅਤੇ ਫਿਰ ਇੱਕ ਗਰਮ ਪੂਰਬੀ ਹਵਾ ਜੋ ਉਹਨਾਂ ਗਰਮੀ ਨਾਲ ਭੁੱਜ ਰਿਹਾ ਸੀ, ਉਹ ਆਪਣੀ ਛਾਂ ਗਵਾ ਚੁੱਕਾ ਸੀ। ਉਹ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਗੁੱਸੇ ਸੀ ਹੋ ਗਿਆ ਕਿ ਇਸ ਨੇ ਯੋਨਾ ਨੂੰ ਇਹ ਸੋਚਣ ਲਈ ਮਜਬੂਰ ਕੀਤਾ ਕਿ ਕਾਸ਼ ਉਹ ਮਰ ਗਿਆ ਹੁੰਦਾ। ਆਇਤ 8 ਦੀ ਜਿਹੜੀ ਹੈ ਦੂਜਾ ਹਿੱਸਾ, ਮੇਰੇ ਲਈ ਜਿਉਣ ਨਾਲੋਂ ਮਰਨਾ ਬਿਹਤਰ ਹੈ। ਪਰਮੇਸ਼ੁਰ ਨੇ ਉਸਨੂੰ ਇੱਕ ਹੋਰ ਸਵਾਲ ਪੁੱਛਿਆ ਆਇਤ 9, ਪਰ ਪਰਮੇਸ਼ੁਰ ਨੇ ਯੋਨਾ ਨੂੰ ਕਿਹਾ, ਕੀ ਤੂੰ ਪੌਦੇ ਲਈ ਗੁੱਸੇ ਹੋ ਕੇ ਚੰਗਾ ਕਰਦਾ ਹੈ? ਕੀ ਤੈਨੂੰ ਇਸ ਪੌਦੇ ਬਾਰੇ ਗੁੱਸੇ ਹੋਣ ਦਾ ਕੋਈ ਹੱਕ ਹੈ? ਪਰਮਾਤਮਾ ਯੋਨਾ ਨੂੰ ਆਪਣੀ ਪੂਰੀ ਨਿਮਰਤਾ ਦਿਖਾਉਂਦਾ ਹੈ, ਕਿਉਂਕਿ ਉਹ ਪੌਦੇ ਜਾਂ ਕੀੜੇ ਵਰਗੀ ਮਾਮੂਲੀ ਚੀਜ਼ ਉੱਤੇ ਆਪਣਾ ਗੁੱਸਾ ਪ੍ਰਗਟ ਕਰਦਾ ਹੈ। ਅਤੇ ਯੋਨਾ ਨੇ ਕਿਹਾ, ਹਾਂ, ਮੇਰਾ ਗੁੱਸਾ ਕਰਨਾ ਚੰਗਾ ਹੈ, ਮੈਂ ਮਰਨ ਲਈ ਬਹੁਤ ਗੁੱਸੇ ਹਾਂ। ਉਸ ਨੂੰ ਇੱਕ ਪੌਦੇ ਦੇ ਮਰਨ ਦਾ ਗੁੱਸਾ ਹੈ, ਉਸਦੇ ਆਪਣੇ ਨਿੱਜੀ ਆਰਾਮ ਦਾ ਨੁਕਸਾਨ ਦਾ ਗੁੱਸਾ ਹੈ। ਇਸ ਤਰ੍ਹਾਂ ਗੁੱਸਾ ਸਾਡੇ ਜੀਵਨ ਵਿੱਚ ਵੀ ਕੰਮ ਕਰਦਾ ਹੈ। ਅਸੀਂ ਹਰ ਛੋਟੀ ਛੋਟੀ ਗੱਲ 'ਤੇ ਗੁੱਸੇ ਹੋ ਜਾਂਦੇ ਹਾਂ ਅਤੇ ਫਿਰ ਵੀ ਸਾਡੇ ਟੁੱਟੇ ਹੋਏ ਸੰਸਾਰ ਵਿੱਚ ਵੱਡੀਆਂ ਬੇਇਨਸਾਫੀਆਂ ਬਾਰੇ ਬੇਪਰਵਾਹ ਖੜ੍ਹੇ ਹੁੰਦੇ ਹਾਂ। ਯੋਨਾ ਮਰ ਰਹੇ ਸ਼ਹਿਰ ਨਾਲੋਂ ਆਪਣੇ ਨਿੱਕੇ ਮੋਟੇ ਸੁੱਖਾਂ ਲਈ ਜ਼ਿਆਦਾ ਪ੍ਰਵਾਹ ਕਰਦਾ ਹੈ। ਮੈਂ ਹੈਰਾਨ ਹਾਂ ਕਿ ਕੀ ਅਸੀਂ ਮਰ ਰਹੇ ਸ਼ਹਿਰ ਨਾਲੋਂ ਆਪਣੇ ਆਰਾਮ ਦੀ ਜ਼ਿਆਦਾ ਪ੍ਰਵਾਹ ਕਰਦੇ ਹਾਂ। ਮੈਂ ਹੈਰਾਨ ਹਾਂ ਕਿ ਕੀ ਸਾਡੀਆਂ ਪ੍ਰਾਥਮਿਕਤਾਵਾਂ ਤਿੱਖੀਆਂ ਹੋ ਗਈਆਂ ਹਨ, ਕਿ ਕੀ ਅਸੀਂ ਗੁਆਚੀ ਹੋਈ ਦੁਨੀਆ ਨਾਲੋਂ ਆਪਣੇ ਸੁੱਖਾਂ ਬਾਰੇ ਵਧੇਰੇ ਚਿੰਤਤ ਹਾਂ। ਤੀਸਰੀ ਗੱਲ, ਜਿਹੜੀ ਸਾਰੀਆਂ ਕੌਮਾਂ ਪ੍ਰਤੀ ਹਮਦਰਦੀ ਦਿਖਾਈ ਜਾਣੀ ਚਾਹੀਦੀ ਹੈ। ਆਇਤ 10-11, ਅਤੇ ਪ੍ਰਭੂ ਨੇ ਕਿਹਾ, ਤੂੰ ਉਸ ਪੌਦੇ ਉੱਤੇ ਤਰਸ ਕਰਦਾ ਹੈ ਜਿਸ ਲਈ ਤੁਸੀਂ ਨਾ ਮਿਹਨਤ ਕੀਤੀ ਨਾ ਹੀ ਉਸਨੂੰ ਵਧਾਇਆ, ਜੋ ਕਿ ਇੱਕ ਰਾਤ ਵਿੱਚ ਹੋਂਦ ਵਿੱਚ ਆਇਆ ਅਤੇ ਇੱਕ ਰਾਤ ਵਿੱਚ ਨਸ਼ਟ ਹੋ ਗਿਆ। ਅਤੇ ਕੀ ਮੈਨੂੰ ਨਿਨਵਾ ਉੱਤੇ ਤਰਸ ਨਹੀਂ ਆਉਣਾ ਚਾਹੀਦਾ, ਉਸ ਮਹਾਨ ਸ਼ਹਿਰ ਵਿੱਚ ਜਿਸ ਵਿੱਚ 120,000 ਤੋਂ ਵੱਧ ਲੋਕ ਹਨ ਜੋ ਆਪਣੇ ਸੱਜੇ ਤੋਂ ਖੱਬੇ ਤੋਂ ਨਹੀਂ ਜਾਣਦੇ ਅਤੇ ਬਹੁਤ ਸਾਰੇ ਪਸ਼ੂ ਵੀ ਹਨ ਜੋ ਉਹਨਾਂ ਨੇ ਪੌਦੇ ਵਾਂਗ ਮਾਮੂਲੀ ਚੀਜ਼ ਲਈ ਪਛਤਾਵਾ ਕੀਤਾ। ਤੁਲਨਾਤਮਕ ਤੌਰ 'ਤੇ ਘੱਟ ਕੀਮਤ ਵਾਲੀ ਚੀਜ਼, ਉਹ ਇੱਕ ਦਿਨ ਪੁਰਾਣੇ ਪੌਦੇ ਨੂੰ ਲੈ ਕੇ ਉਦਾਸ ਹੋ ਰਿਹਾ ਹੈ, ਜਿਵੇਂ ਕਿ ਉੱਥੇ ਬੈਠਾ ਇੰਤਜ਼ਾਰ ਕਰ ਰਿਹਾ ਹੈ, ਮਨੁੱਖਾਂ ਦੇ ਇੱਕ ਪੂਰੇ ਸ਼ਹਿਰ ਦੇ ਪੂਰੀ ਤਰ੍ਹਾਂ ਤਬਾਹ ਹੋਣ ਦੀ ਉਮੀਦ ਕਰ ਰਿਹਾ ਹੈ। ਉਸਦੇ ਮੁੱਲ ਰੇਖਾ ਤੋਂ ਬਾਹਰ ਹਨ, ਜਿੰਨਾ ਚਿਰ ਉਹ ਠੀਕ ਹੈ ਉਹ ਕਿਸੇ ਹੋਰ ਦੀ ਪਰਵਾਹ ਨਹੀਂ ਕਰਦਾ, ਉਹ ਉਹਨਾਂ ਚੀਜ਼ਾਂ ਲਈ ਉਦਾਸ ਹੋਵੇਗਾ ਜੋ ਉਸਦੇ ਆਰਾਮ ਨੂੰ ਪ੍ਰਭਾਵਿਤ ਕਰਦੀਆਂ ਹਨ, ਪਰ ਹੋਰ ਸਭ ਕੁਝ ਦੇ ਨਾਲ ਉਹ ਨਰਕ ਨੂੰ। ਰੱਬ ਦਾ ਜਿਹੜਾ ਬਿੰਦੂ ਜਾਂ ਪੁਆਇੰਟ ਇਹ ਹੈ ਕਿ ਤੁਹਾਨੂੰ ਇੱਕ ਦਿਨ ਪੁਰਾਣੇ ਪੌਦੇ ਲਈ ਤਰਸ ਆਉਂਦਾ ਹੈ, ਕੀ ਮੈਨੂੰ ਨਿਨਵਾ ਲਈ ਤਰਸ ਨਹੀਂ ਆਉਣਾ ਚਾਹੀਦਾ? ਰੱਬ ਕਹਿੰਦਾ ਹੈ ਕਿ ਉਹ ਮਹਾਨ ਸ਼ਹਿਰ ਜਿਸ ਵਿੱਚ 120,000 ਤੋਂ ਵੱਧ ਲੋਕ ਹਨ ਅਤੇ ਆਪਣੇ ਸੱਜੇ ਤੋਂ ਖੱਬੇ ਨੂੰ ਨਹੀਂ ਜਾਣਦੇ ਅਤੇ ਬਹੁਤ ਸਾਰੇ ਪਸ਼ੂ ਵੀ ਹਨ। ਕੁਝ ਟਿੱਪਣੀਕਾਰ ਸੋਚਦੇ ਹਨ ਕਿ ਇਹ ਵਾਕੰਸ਼ 120,000 ਵਿਅਕਤੀ ਜੋ ਆਪਣੇ ਖੱਬੇ ਤੋਂ ਸੱਜੇ ਹੱਥ ਨੂੰ ਨਹੀਂ ਜਾਣਦੇ ਬੱਚਿਆਂ ਜਾਂ ਨਿਆਣਿਆਂ ਨੂੰ ਦਰਸਾਉਂਦੇ ਹਨ, ਪਰ ਮੈਨੂੰ ਇਸ ਬਾਰੇ ਯਕੀਨ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਇਹ 99 ਦੇ ਲੋਕਾਂ ਨੂੰ ਇਹ ਗੁਆਚਣ ਅਤੇ ਅਧਿਆਤਮਿਕ ਹਨੇਰੇ ਵਿੱਚ ਸੰਭਾਵਿਤ ਤੌਰ 'ਤੇ ਇੱਕ ਹਵਾਲਾ ਹੈ ਪਰਮੇਸ਼ੁਰ ਦੀਆਂ ਚੀਜ਼ਾਂ ਬਾਰੇ ਉਹਨਾਂ ਦੀ ਅਣਜਾਣਤਾ। ਰੱਬ ਆਖਦਾ ਹੈ, ਤੂੰ ਬੂਟੇ ਉੱਤੇ ਦਇਆ ਕਰ ਸਕਦਾ ਹੈ ਪਰ ਜ਼ਰੂਰ ਮੈਨੂੰ ਆਪਣੇ ਲੋਕਾਂ 'ਤੇ ਦਇਆ ਨਹੀਂ ਕਰਨੀ ਚਾਹੀਦੀ। ਉਹ ਕਹਿੰਦਾ ਹੈ ਅਤੇ ਬਹੁਤ ਸਾਰੇ ਪਸ਼ੂ ਵੀ। ਮੈਨੂੰ ਲੱਗਦਾ ਹੈ ਕਿ ਉਹ ਸਿਰਫ ਸੰਖੇਪਿਕ ਮੁੱਲ ਦੇ ਇਸ ਵਿਚਾਰ ਨੂੰ ਜਾਰੀ ਰੱਖ ਰਿਹਾ ਹੈ। ਨਿਨਵਾ ਵਿੱਚ ਬਹੁਤ ਸਾਰੇ ਡੰਗਰ ਹਨ, ਯਕੀਨਨ ਉਹ ਤੁਹਾਡੇ ਪੌਦੇ ਜੁਨਾਂ ਨਾਲੋਂ ਵੱਧ ਕੀਮਤੀ ਹਨ, ਯਕੀਨਨ ਉਹ ਵੀ ਤੇਰੇ ਤਰਸ ਦੇ ਯੋਗ ਹਨ। ਯਹੋਵਾ ਪਰਮੇਸ਼ੁਰ ਦੀ ਦਇਆ ਸਾਰੀਆਂ ਕੌਮਾਂ ਲਈ ਹੈ। ਕਿਤਾਬ ਸਾਨੂੰ ਇੱਕ ਸਵਾਲ ਦੇ ਨਾਲ ਲਟਕ ਜੁਨਾਂ ਦੀ ਕਿਤਾਬ ਸਾਨੂੰ ਇਸ ਸਵਾਲ ਦੇ ਨਾਲ ਜਿਹੜੀ ਆ ਉਹ ਸੋਚਣ 'ਤੇ ਛੱਡ ਦਿੰਦੀ ਹੈ ਕਿ ਇਹ ਸਾਨੂੰ ਸੋਚਣ ਲਈ ਛੱਡ ਦਿੰਦਾ ਹੈ ਕਿ ਰੱਬ ਇਸ ਸ਼ਹਿਰ ਇਸ ਸੰਸਾਰ ਦੇ ਲੋਕਾਂ ਉੱਤੇ ਦਇਆ ਕਰਨ ਲਈ ਸੱਚਮੁੱਚ ਮਹਾਨ ਹੈ। ਪਰਮਾਤਮਾ ਦੀ ਮਹਾਨ ਦਇਆ ਸਾਰੇ ਨਸਲੀ ਸਮੂਹਾਂ ਦੇ ਲੋਕਾਂ ਉੱਤੇ ਫੈਲੀ ਹੋਈ ਹੈ। ਪਰਮਾਤਮਾ ਦੀ ਮਹਾਨ ਦਇਆ ਸਾਰੇ ਰਾਜਨੀਤਿਕ ਧਾਰਨਾਵਾਂ ਦੇ ਲੋਕਾਂ 'ਤੇ ਫੈਲੀ ਹੋਈ ਹੈ। ਪਰਮੇਸ਼ੁਰ ਦੀ ਮਹਾਨ ਦਇਆ ਸਾਰੀਆਂ ਕੌਮਾਂ ਦੇ ਉੱਤੇ ਦੇ ਲੋਕਾਂ ਉੱਤੇ ਫੈਲੀ ਹੋਈ ਹੈ। ਪਰਮਾਤਮਾ ਦੀ ਮਹਾਨ ਦਇਆ ਸਾਰੇ ਦਾਰਸ਼ਨਿਕ ਝੁਕਾਅ ਵਾਲੇ ਲੋਕਾਂ ਲਈ ਫੈਲੀ ਹੋਈ ਹੈ। ਪਰਮਾਤਮਾ ਦੀ ਮਹਾਨ ਦਇਆ ਸਾਰੇ ਜਿਣਸੀ ਰੁਝਾਨਾਂ ਦੇ ਲੋਕਾਂ ਲਈ ਫੈਲਦੀ ਹੈ। ਪਰਮੇਸ਼ੁਰ ਦੀ ਮਹਾਨ ਦਇਆ ਸਾਰੇ ਭਾਸ਼ਾ ਸਮੂਹਾਂ ਦੇ ਉੱਤੇ ਤੱਕ ਫੈਲੀ ਹੋਈ ਹੈ ਅਤੇ ਸਾਨੂੰ ਕੱਟੜਤਾ ਅਤੇ ਤੰਗ ਮਾਨਸਿਕਤਾ ਤੋਂ ਭੱਜਣਾ ਚਾਹੀਦਾ। ਸਾਨੂੰ ਜੋਨਾ ਦੇ ਨੇ ਇਸ ਕਿਤਾਬ ਵਿੱਚ ਦਰਸਾਇਆ ਹੈ ਅਤੇ ਹਰ ਕਿਸੇ ਨੂੰ ਯਿਸੂ ਮਸੀਹ ਦੀ ਖੁਸ਼ਖਬਰੀ ਲੈ ਕੇ ਜਾਣਾ ਚਾਹੀਦਾ ਹੈ। ਪਰਮਾਤਮਾ ਦੀ ਦਇਆ ਦਾ ਮਾਪ ਇਹ ਹੈ ਕਿ ਯਿਸੂ ਨੇ ਮਾਸ ਧਾਰਨ ਕੀਤਾ ਅਤੇ ਆਇਆ ਅਤੇ ਸਾਡੇ ਵਿਚਕਾਰ ਰਿਹਾ ਅਤੇ ਸਲੀਬ 'ਤੇ ਟੰਗੀਆਂ ਹੋਈਆਂ ਆਪਣੀਆਂ ਬਾਹਾਂ ਪਿਸਾਰ ਕੇ ਉਹ ਸਾਡੀ ਮੁਕਤੀ ਲਈ ਮਰ ਜਾਂਦਾ ਹੈ ਅਤੇ ਸਾਡੇ ਪਾਪਾਂ ਨੂੰ ਆਪਣੇ ਉੱਤੇ ਲੈ ਕੇ ਉਹਨਾਂ ਲਈ ਸਜ਼ਾ ਅਤੇ ਸਰੀਰ ਵਿੱਚ ਰਹਿਣ ਸਹਿਣ ਸਾਨੂੰ ਉਸਦੀ ਸੰਪੂਰਨ ਧਾਰਮਿਕਤਾ ਦੇ ਕੇ ਅਤੇ ਸਾਨੂੰ ਪਰਮੇਸ਼ੁਰ ਦੇ ਬੱਚੇ ਬਣਾਉਂਦਾ ਹੈ। ਇਹ ਰੱਬ ਦੀ ਰਹਿਮਤ ਦੀ ਵਿਸ਼ਾਲਤਾ ਹੈ। ਇਹ ਉਸ ਲੰਬਾਈ ਦਾ ਮਾਪ ਹੈ ਕਿ ਰੱਬ ਦਾ ਪਿਆਰ ਗੁਆਚੇ ਹੋਏ ਪਾਪੀਆਂ ਨੂੰ ਬਚਾਉਣ ਲਈ ਬਹੁਤ ਦੂਰ ਤੱਕ ਜਾਵੇਗਾ। ਅਸੀਂ ਜਿਨ੍ਹਾਂ ਨੇ ਉਸ ਦਇਆ ਨੂੰ ਜਾਣ ਲਿਆ ਹੈ ਉਸ ਤੋਂ ਲਾਭ ਉਠਾਇਆ ਹੈ। ਅਸੀਂ ਦਇਆ ਲਈ ਦਇਆਵਾਨ ਨਾਲੋਂ ਘੱਟ ਕਿਵੇਂ ਹੋ ਸਕਦੇ ਹਾਂ? ਅਸੀਂ ਗੁਆਚੇ ਹੋਏ ਲੋਕਾਂ ਨੂੰ ਪਿਆਰ ਕਰਨ ਤੋਂ ਘੱਟ ਕਿਵੇਂ ਕਰ ਸਕਦੇ ਹਾਂ? ਆਪਣੇ ਨਿਪਟਾਰੇ 'ਤੇ ਪੂਰੀ ਤਾਕਤ ਨਾਲ ਉਹਨਾਂ ਤੱਕ ਖੁਸ਼ਖਬਰੀ ਅਸੀਂ ਲੈ ਜਾਣ ਲਈ ਹਮੇਸ਼ਾ ਤਿਆਰ ਰਹਿਣਾ ਹੈ। ਅਸੀਂ ਹੋਰ ਕੁਝ ਵੀ ਕਿਵੇਂ ਕਰ ਸਕਦੇ ਹਾਂ ਜੋ ਹਰ ਅਤੇ ਕਿਸੇ ਵੀ ਕੌਮ ਦੇ ਲੋਕਾਂ ਨੂੰ ਯਿਸੂ ਮਸੀਹ ਦੀ ਖੁਸ਼ਖਬਰੀ ਸੁਣਨ ਅਤੇ ਜਵਾਬ ਦੇਣ ਦਾ ਮੌਕਾ ਦੇਵੇ? ਤੁਸੀਂ ਜਾਣਦੇ ਹੋ ਕਿ ਜਦੋਂ ਸਾਡੀ ਇਹ ਦੁਨੀਆ ਪੱਖਪਾਤ ਕੱਟੜਤਾ ਅਤੇ ਨਸਲਵਾਦ ਨਾਲ ਟੁੱਟੀ ਹੋਈ ਹੈ ਇੱਕ ਦਿਨ ਆਉਣ ਵਾਲਾ ਹੈ ਜਦੋਂ ਇਹ ਸਭ ਖਤਮ ਹੋ ਜਾਵੇਗਾ ਅਤੇ ਅਸੀਂ ਹਰ ਕਬੀਲੇ ਅਤੇ ਭਾਸ਼ਾ ਅਤੇ ਕੌਮਾਂ ਦੇ ਲੋਕਾਂ ਨਾਲ ਰੱਬ ਦੀ ਪੂਜਾ ਕਰਨ ਲਈ ਇਕੱਠੇ ਹੋਵਾਂਗੇ। ਮੈਨੂੰ ਪ੍ਰਕਾਸ਼ ਦੀ ਪੋਥੀ 7 ਬਾਬ ਦਾ 9-12 ਵਿੱਚੋਂ ਉਸ ਦਿਨ ਬਾਰੇ ਪੜ੍ਹਨ ਦਿਓ। ਇਸ ਤੋਂ ਬਾਅਦ ਮੈਂ ਦੇਖਿਆ ਅਤੇ ਵੇਖੋ ਇੱਕ ਵੱਡੀ ਭੀੜ ਜਿਸ ਨੂੰ ਕੋਈ ਵੀ ਗਿਣ ਨਹੀਂ ਸਕਦਾ ਸੀ ਹਰ ਇੱਕ ਕੌਮ ਵਿੱਚੋਂ ਸਾਰੇ ਕਬੀਲਿਆਂ ਅਤੇ ਲੋਕਾਂ ਭਾਸ਼ਾਵਾਂ ਵਿੱਚੋਂ ਸਿੰਘਾਸਣ ਦੇ ਅੱਗੇ ਲੇਲੇ ਦੇ ਅੱਗੇ ਚਿੱਟੇ ਬਸਤਰ ਪਹਿਨੇ ਹੋਏ ਹੱਥਾਂ ਵਿੱਚ ਖਜੂਰ ਦੀਆਂ ਟਹਿਣੀਆਂ ਲਈ ਖਲੋਤੇ ਸਨ ਅਤੇ ਉੱਚੀ ਆਵਾਜ਼ ਨਾਲ ਪੁਕਾਰਦੇ ਹੋਏ ਬਖਤੀ ਸਾਡੇ ਪਰਮੇਸ਼ਰ ਤੋਂ ਹੈ ਜੋ ਸਿੰਘਾਸਣ ਉੱਤੇ ਬੈਠਾ ਹੈ ਅਤੇ ਲੇਲੇ ਦਾ ਹੈ ਅਤੇ ਸਾਰੇ ਦੂਤ ਸਿੰਘਾਸਣ ਦੇ ਆਲੇ ਦੁਆਲੇ ਅਤੇ ਬਜ਼ੁਰਗਾਂ ਅਤੇ ਚਾਰ ਜੀਵਾਂ ਦੇ ਆਲੇ ਦੁਆਲੇ ਖੜ੍ਹੇ ਸਨ ਅਤੇ ਉਹ ਸਿੰਘਾਸਣ ਦੇ ਅੱਗੇ ਮੂੰਹ ਦੇ ਭਾਰ ਝੁੱਕ ਗਏ ਅਤੇ ਪਰਮੇਸ਼ਰ ਦੀ ਉਪਾਸਨਾ ਕੀਤੀ ਅਤੇ ਕਿਹਾ ਆਮੀਨ ਅਸੀਸ ਮਹਿਮਾ ਬੁੱਧ ਧੰਨਵਾਦ ਅਤੇ ਆਦਰ ਅਤੇ ਸ਼ਕਤੀ ਸਾਡੇ ਪਰਮੇਸ਼ਰ ਨੂੰ ਸਦਾ ਲਈ ਹੋਵੇ ਆਮੀਨ ਅਤੇ ਫਿਰ ਜਿਵੇਂ ਕਿ ਨਵਾਂ ਆਕਾਸ਼ ਅਤੇ ਧਰਤੀ ਸ਼ੁਰੂ ਹੋ ਜਾਂਦਾ ਹੈ ਹੁੰਦਾ ਹੈ ਯਹੂੰਨਾ ਸਾਨੂੰ ਪ੍ਰਕਾਸ਼ ਉਹਦਾ 21 ਪ੍ਰਕਾਸ਼ ਦੀ ਪੋਤੀ ਉਹਦਾ 21 ਬਾਪ ਦੀ 22 ਤੋਂ 27 ਵਿੱਚ ਦੱਸਦਾ ਹੈ ਅਤੇ ਮੈਂ ਸ਼ਹਿਰ ਵਿੱਚ ਕੋਈ ਮੰਦਰ ਨਹੀਂ ਦੇਖਿਆ ਕਿਉਂਕਿ ਇਸਦਾ ਕੋਈ ਮੰਦਰ ਪ੍ਰਭੂ ਪਰਮੇਸ਼ਰ ਸਰਵਸ਼ਕਤੀਮਾਨ ਲੀਲਾ ਹੈ ਅਤੇ ਸ਼ਹਿਰ ਨੂੰ ਉਸ ਉੱਤੇ ਚਮਕਣ ਲਈ ਸੂਰਜ ਜਾਂ ਚੰਦਰਮਾ ਦੀ ਕੋਈ ਲੋੜ ਨਹੀਂ ਕਿਉਂਕਿ ਪਰਮੇਸ਼ਰ ਦੀ ਮਹਿਮਾ ਉਸ ਨੂੰ ਚਾਨਣ ਦਿੰਦੀ ਅਤੇ ਇਹਦਾ ਅਤੇ ਉਹ ਦਾ ਦੀਵਾ ਲੀਲਾ ਹੈ ਇਸ ਦੇ ਚਾਨਣ ਨਾਲ ਕੌਮਾਂ ਚੱਲਣਗੀਆਂ ਅਤੇ ਧਰਤੀ ਦੇ ਰਾਜੇ ਆਪਣੀ ਮਹਿਮਾ ਇਸ ਵਿੱਚ ਲਿਆਉਣਗੇ ਅਤੇ ਇਸ ਦੇ ਦਰਵਾਜ਼ੇ ਕਦੀ ਵੀ ਦਿਨ ਨੂੰ ਬੰਦ ਨਹੀਂ ਹੋਣਗੇ ਅਤੇ ਉੱਥੇ ਰਾਤ ਹੋਵੇਗੀ ਹੀ ਨਹੀਂ ਉਹ ਇਸ ਵਿੱਚ ਕੌਮਾਂ ਦੀ ਮਹਿਮਾ ਅਤੇ ਆਦਰ ਵਿੱਚ ਮਹਿਮਾ ਅਤੇ ਆਦਰ ਲਿਆਉਣਗੇ ਪਰ ਕੋਈ ਵੀ ਅਸ਼ੁੱਧ ਚੀਜ਼ ਕਦੇ ਵੀ ਇਸ ਵਿੱਚ ਦਾਖਲ ਨਹੀਂ ਹੋਵੇਗੀ ਨਾ ਕੋਈ ਜੋ ਘਨੌਣੇ ਜਾਂ ਝੂਠੇ ਕੰਮ ਕਰਦਾ ਹੈ ਪਰ ਸਿਰਫ ਉਹੀ ਜਿਹੜੇ ਲੀਲੇ ਦੀ ਜੀਵਨ ਪੁਸਤਕ ਵਿੱਚ ਲਿਖੇ ਹੋਣਗੇ ਸਵਰਗ ਦੀ ਮਹਿਮਾ ਬਹੁਤ ਜਾਤੀ ਦੁਆਰਾ ਹੋਵੇਗੀ ਬਹੁ ਰਾਸ਼ਟਰੀ ਕੌਮਾਂ ਦਾ ਅੰਤਰ ਸੱਭਿਆਚਾਰ ਇਕੱਠਾ ਹੋਵੇਗਾ ਸਾਰੇ ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਦੁਆਰਾ ਕਿਰਪਾ ਦੁਆਰਾ ਬਚਾਏ ਜਾਣਗੇ ਰੱਬ ਦੇ ਲੋਕਾਂ ਵਿੱਚ ਪੱਖਪਾਤ ਲਈ ਕੋਈ ਥਾਂ ਨਹੀਂ ਹੈ ਸਾਨੂੰ ਕੌਮਾਂ ਦੀ ਮੁਕਤੀ ਨਾਲੋਂ ਆਪਣੇ ਆਰਾਮ ਨੂੰ ਤਰਜੀਹ ਨਹੀਂ ਦੇਣੀ ਚਾਹੀਦੀ ਇਸ ਲਈ ਦੇਖੋ ਅਸਲੀਅਤ ਇਹ ਹੈ ਰੱਬ ਪ੍ਰਵਾਹ ਕਰਦਾ ਭਾਵੇਂ ਅਸੀਂ ਪ੍ਰਵਾਹ ਨਹੀਂ ਕਰਦੇ ਆਮੀਨ